हो जिनको आता नहीं दुनिया में कोई फन, तुम हो नहीं जिस कौम को परवाए नशे मन, तुम हो बिजलियां जिसमें हो आसूदा वो खिरमन, तुम हो बेच खाते हैं जो असलाफ के मदफन, तुम हो जिनको आता नहीं दुनिया में कोई फन, तुम हो नहीं जिस कौम को परवाए नशे मन, तुम हो बिजलियां जिसमें हो आसूदा वो खिरमन, तुम हो बेच खाते हैं जो असलाफ के मदफन, तुम हो निको नाम जो कब्रों की तिजारत करके छुड़ाया किसने, और मेरे काबे को जमीनों से बसाया किसने, और मेरे कुरान को सीनों से लगाया किसने, मेरे काबे को जमीनों से बसाया किसने, और मेरे कुरान को सीने से लगाया किसने, थे तो आबाब और तुम्हारे ही मगर तुम क्या हो,
थे तो आबाब तुम्हारे ही मगर तुम क्या हो,
अरे हाथ पर हाथ धरे मुंतजरे
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com, QTL बिकॉज वी केयर।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
Good news for holiday season shoppers. Liza Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. सेल सिर्फ फ्राइडे सैटरडे संडे और मंडे नवंबर 18 टू दिसंबर 10th फॉर मोर इन्फॉर्मेशन विजिट lizacosmetics.com
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे ते GTA दा सब तो वधिया मुल है। ए दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानूं आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो स्टेशन साइड .ca ते रजिस्टर करो।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਟ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज
आल्सो अ हाउस वार्मिंग गिफ्ट।
सर्विस इज आवर प्रायोरिटी।
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿੱਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟਸ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿੱਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकिया है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702 V23
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
70 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਦੋ ਵਾਹਨਾਂ ਦੀ ਟੱਕਰ ਦੇ ਵਿੱਚ 4 ਵਿਅਕਤੀ ਤੇ 1 ਔਰਤ ਦੀ ਹੋਈ ਮੌਤ। ATM ਕੈਸ਼ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 4 ਸ਼ੱਕੀਆਂ ਦੀ ਭਾਲ ਕਰ ਰਹੀ ਹੈ ਟੋਰਾਂਟੋ ਪੁਲਿਸ। ਛੁਰੇਬਾਜ਼ੀ ਦੀ ਘਟਨਾ ਵਿੱਚ 1 ਵਿਅਕਤੀ ਹੋਇਆ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਸ਼ਨੀਵਾਰ ਦੇਰ ਰਾਤ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਗ੍ਰੇਟਰ ਟੋਰਾਂਟੋ ਏਰੀਏ ਦੇ ਹੰਸਵਿਲੇ ਦੇ ਵਿੱਚ 1 ਔਰਤ ਦੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਹਾਈਵੇ 60 ਤੇ ਹਿਡਨ ਵੈਲੀ ਰੋਡ ਦੇ ਕੋਲ ਲਗਭਗ 11:10 ਤੇ ਵਾਪਰਿਆ। ਇਸ ਘਟਨਾ ਦੇ ਵਿੱਚ 4 ਟੀਨੇਜਰ ਜਿਨ੍ਹਾਂ ਦੀ ਉਮਰ ਲਗਭਗ 15-17 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਉਹ ਮਰਸਡੀਜ਼ ਵਿੱਚ ਸਨ। ਉਨ੍ਹਾਂ ਸਾਰਿਆਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫੋਰਡ ਦੇ ਡਰਾਈਵਰ 42 ਔਰਤ ਜੋ ਕਿ ਹੰਟਸਵਿਲ ਤੋਂ ਸੀ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਵਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਟੋਰਾਂਟੋ ਪੁਲਿਸ ਦੇ ਵੱਲੋਂ 4 ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਸ਼ਹਿਰ ਦੇ ਡਾਊਨਟਾਊਨ ਕੋਰਟ ਦੇ ਵਿੱਚ ਬ੍ਰੇਕ ਐਂਡ ਐਂਟਰ ਜਾਂਚ ਦੇ ਸੰਬੰਧ ਵਿੱਚ ਲੋੜੀਂਦੇ ਨੇ। ਦੱਸਿਆ ਜਾ ਰਿਹਾ ਹੈ ਕਿ 3 ਸਤੰਬਰ ਨੂੰ ਸ਼ਾਮ 7:10 ਤੇ ਇਨ੍ਹਾਂ ਸ਼ੱਕੀਆਂ ਦੇ ਵੱਲੋਂ 1 ATM ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਾਂਚਕਾਰਾਂ ਦਾ ਵੀ ਦੋਸ਼ ਹੈ ਕਿ ਇਹ 4 ਵਿਅਕਤੀ ਆਟੋਮੈਟਿਕ ਟੇਲਰ ਮਸ਼ੀਨਾਂ ਦੇ ਏਰੀਆ ਦੇ ਵਿੱਚ ਰੁਕੇ ਰਹੇ। ਪੁਲਿਸ ਵੱਲੋਂ ਹੁਣ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵੈਸਟ ਇਲਾਕੇ ਦੇ ਵਿੱਚ 1 ਵਿਅਕਤੀ ਉੱਤੇ ਚਾਕੂ ਨਾਲ ਕੀਤੇ ਗਏ ਵਾਰ ਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਐਤਵਾਰ ਰਾਤ 7:30 ਤੋਂ ਬਾਅਦ ਛੁਰੇਬਾਜ਼ੀ ਦੀ ਖਬਰਾਂ ਮਿਲਣ ਤੋਂ ਮਗਰੋਂ ਇਹ ਬਲੂਅਰ ਸਟਰੀਟ ਵੈਸਟ ਡੰਡਾ ਸਟਰੀਟ ਵੈਸਟ ਪਹੁੰਚੇ। ਮੌਕੇ ਉੱਤੇ ਉਨ੍ਹਾਂ ਨੂੰ 1 ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ। ਉਸ ਨੂੰ ਨਾਜ਼ੁਕ ਹਾਲਤ ਦੇ ਵਿੱਚ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ। ਅਜੇ ਤੱਕ ਮਸ਼ਕੂਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਤੇ ਨਾ ਹੀ ਇਹ ਪਤਾ ਲੱਗਿਆ ਹੈ ਕਿ ਇਹ ਛੁਰੇਬਾਜ਼ੀ ਦੀ ਘਟਨਾ ਕਿਉਂ ਵਾਪਰੀ। ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗਬੰਦੀ ਦਰਮਿਆਨ ਐਤਵਾਰ ਨੂੰ ਅੱਤਵਾਦੀਆਂ ਦੇ ਵੱਲੋਂ 17 ਹੋਰ ਬੰਦੀਆਂ ਨੂੰ ਛੱਡਿਆ ਗਿਆ। ਇਨ੍ਹਾਂ ਵਿਚੋਂ 14 ਇਜ਼ਰਾਈਲੀ ਸਨ ਤੇ 1 ਅਮਰੀਕੀ ਵਿਅਕਤੀ ਸੀ। 4 ਰੋਜ਼ਾ ਜੰਗਬੰਦੀ ਦੌਰਾਨ 3 ਵਾਰੀ ਬੰਦੀਆਂ ਨੂੰ ਰਿਹਾ ਕੀਤਾ ਗਿਆ। ਰੈੱਡ ਕਰਾਸ ਦੇ ਨੁਮਾਇੰਦਿਆਂ ਵੱਲੋਂ ਬੰਦੀਆਂ ਨੂੰ ਗਾਜ਼ਾ ਤੋਂ ਬਾਹਰ ਪਹੁੰਚਾਇਆ ਗਿਆ। ਕਈਆਂ ਨੂੰ ਸਿੱਧੀਆਂ ਇਜ਼ਰਾਈਲ ਹਵਾਲੇ ਕਰ ਦਿੱਤਾ ਗਿਆ ਜਦਕਿ ਹੋਰਨਾਂ ਨੂੰ ਮਿਸਰ ਰਾਹੀਂ ਉਧਰ ਪਹੁੰਚਾਇਆ ਗਿਆ। ਇਜ਼ਰਾਈਲ ਦੀ ਫੌਜ ਨੇ ਆਖਿਆ ਕਿ 1 ਵਿਅਕਤੀ ਨੂੰ ਏਅਰਲਿਫਟ ਕਰਕੇ ਸਿੱਧਾ ਹਸਪਤਾਲ ਪਹੁੰਚਾਇਆ ਗਿਆ। ਇਜ਼ਰਾਈਲੀ ਬੰਦਿਆਂ ਦੀ ਉਮਰ 4-84 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਫਿਸ ਮੁਤਾਬਕ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ 9 ਬੱਚੇ ਇਸ ਲਿਸਟ ਵਿਚ ਹਨ। ਹਮਾਸ ਨੇ ਆਖਿਆ ਹੈ ਕਿ ਉਨ੍ਹਾਂ ਦੇ ਵੱਲੋਂ 1 ਰੂਸੀ ਬੰਦੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਅਮਰੀਕਾ ਦਾ ਕਹਿਣਾ ਹੈ ਕਿ 1 4-year-old ਅਮਰੀਕੀ ਬੱਚੀ ਐਬੀਗੇਲ ਐਡਨ ਨੂੰ ਵੀ ਰਿਹਾਅ ਕੀਤਾ ਗਿਆ। ਉਸਦੇ ਮਾਪੇ ਇਸ 7 ਅਕਤੂਬਰ ਨੂੰ ਹੋਏ ਹਮਲੇ ਚ ਮਾਰੇ ਗਏ ਨੇ। ਡੀਲ ਮੁਤਾਬਕ ਇਜ਼ਰਾਈਲ ਵੱਲੋਂ ਐਤਵਾਰ ਨੂੰ 39 ਫਲਸਤੀਨੀਆਂ ਕੈਦੀਆਂ ਨੂੰ ਛੱਡਿਆ ਜਾਣਾ ਸੀ। ਬੰਦੀਆਂ ਦੀ ਚੌਥੀ ਰਿਹਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਇਹ ਜੰਗਬੰਦੀ ਦਾ ਆਖਰੀ ਦਿਨ ਵੀ ਹੈ। ਇਸ ਦੌਰਾਨ ਕੁੱਲ 50 ਬੰਦਿਆਂ ਤੇ 150 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਨ੍ਹਾਂ ਵਿਚੋਂ ਸਾਰੀਆਂ ਔਰਤਾਂ ਤੇ ਨਾਬਾਲਗ ਵੀ ਸ਼ਾਮਲ ਨੇ। ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਅਤੇ ਕਤਰ ਦੀ ਅਗਵਾਈ ਵਾਲੇ ਕੌਮਾਂਤਰੀ ਵਿਚੋਲੇ ਇਸ ਜੰਗਬੰਦੀ ਨੂੰ ਵਧਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ। ਟੋਰਾਂਟੋ ਦੇ ਡੰਡਾਸਟ ਵੈਸਟ ਏਰੀਏ ਦੇ ਵਿਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਪੁਲਿਸ ਤਾਇਨਾਤ ਹੋਈ ਹੈ। ਘਟਨਾ ਐਤਵਾਰ ਸ਼ਾਮ 7:30 ਦੇ ਕਰੀਬ ਵਾਪਰੀ। ਇਹ ਘਟਨਾ ਡੁੰਡਾਸ ਤੇ ਬਲੂਰ ਗਲੀਆਂ ਦੇ ਨੇੜੇ ਤੇੜੇ ਵਾਪਰੀ ਹੈ। ਮੌਕੇ ਤੇ ਹੀ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਚਾਕੂ ਦੇ ਜ਼ਖਮਾਂ ਵਾਲਾ 1 ਵਿਅਕਤੀ ਮੌਕੇ ਤੇ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਚਾਕੂ ਲੱਗਾ ਜ਼ਖਮਾਂ ਦੇ ਨਾਲ ਭਰਿਆ 1 ਵਿਅਕਤੀ ਵੀ ਮਿਲਿਆ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੈਰਾਮੈਡਿਕਸ ਨੇ CP24 ਨੂੰ ਦੱਸਿਆ ਹੈ ਕਿ 1 ਵਿਅਕਤੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਸ ਨੂੰ ਟਰਾਮਾ ਸੈਂਟਰ ਪਹੁੰਚਾਇਆ ਗਿਆ। ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਦੇ ਉੱਤੇ ਸੰਪਰਕ ਕਰਨ ਦੇ ਲਈ ਵੀ ਕਿਹਾ ਗਿਆ। ਨਾਰਥ ਵੈਸਟ ਸਕਾਰਬਰੋ ਦੇ ਵਿਚ ਐਤਵਾਰ ਰਾਤ ਨੂੰ 1 ਵਾਹਨ ਚਾਲਕ ਦੇ ਨਾਲ ਟੱਕਰ ਦੇ ਵਿਚ 1 ਔਰਤ ਪੈਦਲ ਜੜੀ ਕੇ ਜਾ ਰਹੀ ਸੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ। ਇਸ ਮਾਮਲੇ ਦੀ ਹੁਣ ਟੋਰਾਂਟੋ ਪੁਲਿਸ ਜਾਂਚ ਕਰ ਰਹੀ ਹੈ। ਇਹ ਹਾਦਸਾ ਰਾਤ 9:30 ਤੋਂ ਕੁਝ ਦੇਰ ਪਹਿਲਾਂ ਵਾਪਰਿਆ। ਪੁਲਿਸ ਨੇ ਦੱਸਿਆ ਹੈ ਕਿ ਪੀੜਤ ਨੂੰ ਗੰਭੀਰ ਪਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਦੋ ਵਾਹਨਾਂ ਦੀ ਟੱਕਰ ਦੇ ਵਿੱਚ 4 ਵਿਅਕਤੀ ਤੇ 1 ਔਰਤ ਦੀ ਹੋਈ ਮੌਤ। ATM कैश लुटन की कोशिश करने वाले चार शक्कियां की भाल कर रही है टोरंटो पुलिस। छुरेबाजी की घटना विच एक व्यक्ति होया जख्मी। इस बुलेटिन के नाल ही नाल अपने दोस्त SR ठाकुर नूं हुंदे हो इजाजत, धन्यवाद।
सुन रहे हो करंट अफेयर्स विद रमनजीत सिद्धू ओनली ऑन 770 AM।
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ ਮੰਡੇ 27 ਨਵੰਬਰ 2023 ਔਰ ਸਵੇਰ ਦੇ 7:15 ਦਾ ਸਮਾਂ ਤੇ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕਿਉਂ, ਕਿਹੜੀ ਤਾਰੀਖ ਹੈ, ਇਸ ਝਗੜੇ 'ਚ ਅਸੀਂ ਪੈਣਾ ਹੀ ਨਹੀਂ ਹੈ ਕਿਉਂਕਿ ਮਸਲਾ ਹੱਲ ਕਰਨ ਲਈ ਵੱਡੇ ਵਿਦਵਾਨ ਲੋਕ ਬੈਠੇ ਨੇ। ਕੋਸ਼ਿਸ਼ ਕਰਕੇ ਦੇਖਦੇ ਹਾਂ ਕਿ ਇਸੇ ਮਾਹੌਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਕਿਵੇਂ ਯਾਦ ਕਰਦੇ ਹਾਂ। ਭੁੱਲੇ ਹੋਏ ਆ ਤਾਂ ਯਾਦ ਕਰਦੇ ਹਾਂ, ਇਹ ਵੀ ਸਵਾਲ ਗਲਤ ਕਿਸਮ ਦਾ। ਅੱਜ ਸਵੇਰੇ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ, ਲੋਕ ਨਤਮਸਤਕ ਹੋ ਰਹੇ ਨੇ, ਪੂਜਾ ਆਰਾਧਨਾ ਹੋ ਰਹੀ ਹੈ। ਇਕਾਂਗਰ ਚਿੱਤ ਹੋ ਕੇ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਪਾਠ ਸੁਣੋ, ਪਰ ਜਿੰਨੇ ਅਸੀਂ ਗਏ ਜਾਂ ਮੇਰੇ ਨਾਲ ਗਏ, ਕਿਸੇ ਨੂੰ ਨਾ ਤਾਂ ਉਹ ਪੰਕਤੀਆਂ ਸਮਝ ਆਉਂਦੀਆਂ ਨੇ, ਨਾ ਕਿਸੇ ਨੇ ਇਹ ਕੋਸ਼ਿਸ਼ ਕਰਦਾ ਕੋਈ ਕਿ ਜੇ ਨਹੀਂ ਸਮਝ ਆਉਂਦੇ ਤਾਂ ਸਮਝਣ ਦੀ ਆਪ ਕੋਸ਼ਿਸ਼ ਕਰੀਏ। ਪਰ ਹਰ ਕੋਈ ਇਹ ਕਹਿ ਰਿਹਾ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜੇ ਗੁਰੂ ਸਾਹਿਬ ਦੇ ਆਗਮਨ ਨਾਲ ਹੀ ਚਾਨਣ ਹੋ ਜਾਣਾ ਸੀ, ਫਿਰ ਉਹਨਾਂ ਨੇ ਸਾਨੂੰ ਲਿਖਣ ਪੜ੍ਹਨ ਦਾ ਕਾਰਜ ਨਹੀਂ ਸੀ ਦੇਣਾ ਕਿ ਗੁਰੂ ਬਾਣੀ ਗ੍ਰੰਥ ਜਾਂ ਸ਼ਬਦ ਗੁਰੂ ਨੂੰ ਮੰਨੋ। ਇਹ ਕਿੱਥੋਂ ਆਈਆਂ ਗੱਲਾਂ? ਇਹ ਜਿਹੜਾ ਅੰਦਰਲਾ ਅੰਧਕਾਰ ਹੈ ਤੇ ਉਹਦਾ ਚਾਨਣ ਕਿਵੇਂ ਹੋਏਗਾ? ਜੇ ਤਾਂ ਗੁਰੂ ਸਾਹਿਬ ਦੇ ਆਗਮਨ ਨਾਲ ਹੋਇਆ ਹੋਵੇ ਤਾਂ 554 ਸਾਲ ਹੋ ਗਏ, ਇਹ ਸੰਸਾਰ ਵਿੱਚ ਅੰਧਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਹੋਣੀ। ਪਰ ਅਸੀਂ ਅੱਜ ਵੀ ਅੰਧਕਾਰ ਨਾਲ ਲੜ ਰਹੇ ਹਾਂ। ਕੁਝ ਲੜਦੇ ਹੀ ਨਹੀਂ, ਕੁਝ ਕਹਿੰਦੇ ਅੰਧਕਾਰ, ਇਹਦਾ ਫਾਇਦਾ ਹੀ ਬੜਾ। ਕਈਆਂ ਨੂੰ ਤਾਂ ਅੰਧਕਾਰ ਦਾ ਫਾਇਦਾ ਹੀ ਬੜਾ। ਤੇ ਸੋਰੀ, ਇੱਕ ਦੋ ਗੱਲਾਂ ਮੇਰੇ ਮਨ ਵਿੱਚ ਹੁਣੇ ਹੁਣੇ ਆਈਆਂ, ਮੈਂ ਕਿਹਾ ਚਲੋ ਇਸ ਖੁੱਲੇ ਮੰਚ ਤੇ ਕਨਫੈਸ਼ਨ ਕਰ ਲੈਣਾ ਚਾਹੀਦਾ। ਇਕਬਾਲ ਤਾਂ ਕਰੀਏ ਨਾ ਕਿ ਅੰਦਰ ਕੀ ਹੈ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਸਿੱਖ ਸ਼ਬਦ ਕਿਉਂ ਹੀ ਦਿੱਤਾ ਗਿਆ। ਸਿੱਖ ਜਿਸ ਤਰ੍ਹਾਂ ਪੂਜਾ ਪਾਠ ਕਰਦੇ ਨੇ ਜਾਂ ਪਾਠ ਕਰਵਾਉਂਦੇ ਨੇ, ਉਹਦੇ ਪਿੱਛੇ ਜਿਹੜੇ 90% ਤੋਂ ਵੀ ਜ਼ਿਆਦਾ ਦੁਨੀਆਦਾਰੀ ਲੁਕੀ ਹੋਈ ਹੈ। ਮਕਸਦ ਦੁਨੀਆਦਾਰੀ ਹੈ, ਦੁਨਿਆਵੀ ਕੰਮ ਦੀਆਂ ਇੱਛਾਵਾਂ ਨੂੰ। ਮਨੋਕਾਮਨਾਵਾਂ ਵੀ ਦੁਨਿਆਵੀ ਨੇ, ਕੋਈ ਐਸੀ ਮਨੋਕਾਮਨਾ ਤਾਂ ਹੈ ਨਹੀਂ ਕਿ ਕੱਲ ਨੂੰ ਕੌਮ ਤੇ ਕੋਈ ਭੀੜ ਪੈਂਦੀ ਹੈ ਤੇ ਮੇਰਾ ਆਪਣਾ ਆਪ ਵਾਰਨ ਦੀ ਮੇਰੇ ਚ ਤਾਕਤ ਹੋਵੇ, ਇੱਦਾਂ ਦੀ ਤਾਂ ਕਿਸੇ ਨੇ ਕੋਈ ਗੱਲ ਮੰਗੀ ਨੀ ਅੱਜ ਤੱਕ ਮੇਰੇ ਸਾਹਮਣੇ ਕਿਸੇ ਨੇ ਨੀ ਮੰਗੀ। ਸਭ ਪਲਾਟ, ਕੰਮ, ਕਾਰੋਬਾਰ, ਪੈਸਾ, ਪੈਸਾ ਆਵੇ ਵਿੱਚੋਂ ਤੁਹਾਨੂੰ ਵੀ ਦੇ ਦਾਂਗੇ, ਤੁਸੀਂ ਮੈਨੂੰ 100 ਰੁਪਇਆ ਦਿਓ ਮੈਂ ਤੁਹਾਨੂੰ 10 ਰੁਪਏ ਦਾ ਪ੍ਰਸ਼ਾਦ ਚੜਾ ਦੂੰਗਾ, ਵਿੱਚੋਂ ਦਿੰਦੇ ਹਾਂ ਆਪਾਂ, ਮਤਲਬ ਇਸ ਤਰ੍ਹਾਂ ਦੀ ਪਰੰਪਰਾ ਹੈ। ਫਿਰ ਲੱਗਿਆ ਕਿ ਫਿਰ ਇਹ ਦੁਨੀਆਦਾਰ ਬਣਾਉਣੇ ਚਾਹੀਦੇ ਸੀ, ਸਿੱਖ ਨਾਂ ਦੇਣਾ ਚਾਹੀਦਾ ਸੀ ਕਿ ਦੁਨੀਆਦਾਰ ਕਹਿੰਦੇ। ਸਿੱਖ ਤਾਂ ਬਣੇ ਹੀ ਬਹੁਤ ਘੱਟ ਨੇ, ਬਹੁਤੇ ਤਾਂ ਦੁਨੀਆਦਾਰ ਨੇ। ਸੋ ਦੁਨੀਆਦਾਰ ਦਾ ਸਿੰਘ ਨਹੀਂ ਸੀ ਬਣ ਸਕਦਾ, ਫਿਰ 10ਵੇਂ ਪਿਤਾ ਦੁਨੀਆਦਾਰ ਸਿੰਘ ਬਣਾਉਂਦੇ, ਉਹ ਸਿੱਖ ਦਾ ਹੀ ਸਿੰਘ ਬਣ ਸਕਦਾ ਸੀ ਜਿਹੜਾ ਸਿੱਖਣ ਦੀ ਇੱਛਾ ਰੱਖਦਾ। ਸਿੱਖਣ ਦੀ ਇੱਛਾ ਵੀ ਉਸੇ ਨੂੰ ਹੋਏਗੀ ਜਿਹੜਾ ਇਹ ਸੋਚਦਾ ਕਿ ਮੈਨੂੰ ਕੁਛ ਆਉਂਦਾ ਨੀ, ਜਿਹੜਾ ਇਹ ਕਹਿੰਦਾ ਮੈਨੂੰ ਤਾਂ ਲੋੜ ਹੀ ਨੀ ਕਿਸੇ ਚੀਜ਼ ਦੀ, ਨਾ ਮੈਨੂੰ ਸਿੱਖਣ ਦੀ, ਨਾ ਪੜ੍ਹਨ ਦੀ, ਨਾ ਜਾਣਨ ਦੀ। ਉਹ ਕਿੱਧਰ ਜਾਵੇ? ਉਹ ਤਾਂ ਕਿਤੇ ਜਾਊਗਾ ਹੀ ਨਹੀਂ। ਸਿੱਖ ਉਹ ਜਿਹੜਾ ਆਤਮਕ ਤੌਰ ਦੇ ਉੱਪਰ ਆਪਣੇ ਆਪ ਨੂੰ ਚੇਤੰਨ ਕਰਨ ਲਈ, ਜਾਗਰਤ ਕਰਨ ਲਈ ਹਮੇਸ਼ਾ ਭੁੱਖ ਦੇ ਵਿੱਚ ਫਿਰੇ। ਜਿਹਨੂੰ ਗਿਆਨ ਦੀ ਭੁੱਖ ਲੱਗੀ ਹੋਵੇ ਉਹ ਸਿੱਖ ਸਕਦਾ, ਜਿਹੜਾ ਰੱਜਿਆ ਹੀ ਪਿਆ ਉਹਨੂੰ ਤਾਂ ਲੋੜ ਨਹੀਂ। ਤੇ ਜੇ ਅਸੀਂ ਸਿੱਖ ਨਹੀਂ ਤੇ ਸਾਡੀ ਸਾਰੇ ਅਰਦਾਸਾਂ ਦੁਨੀਆਦਾਰੀ ਦੀਆਂ ਨੇ ਤੇ ਦੁਨੀਆਦਾਰ ਸਿੰਘ ਤਾਂ ਬਣ ਨਹੀਂ ਸਕਦਾ। ਸਿੱਖਾਂ ਦੇ ਸਿੰਘ ਸਜਣੇ ਸੀ ਤੇ ਇਹ ਕਹਾਣੀ ਕਿਸੇ ਹੋਰ ਪਾਸੇ ਜਾ ਰਹੀ ਹੈ। ਆਪਾਂ ਸਭ ਨੂੰ ਪਤਾ ਕਿ ਕਹਾਣੀ ਜਿੱਧਰ ਜਾਣੀ ਚਾਹੀਦੀ ਸੀ, ਜੋ ਗੱਲ ਜਿੱਧਰ ਤੁਰਨੀ ਚਾਹੀਦੀ ਸੀ, ਉੱਧਰ ਨਹੀਂ ਤੁਰ ਰਹੀ। ਸਮੇਂ ਸਮੇਂ ਦੇ ਉੱਤੇ ਕਵਿਤਾਵਾਂ ਲਿਖੀਆਂ ਗਈਆਂ। ਮੇਰੇ ਆਪਦੇ ਨਾਨਾ ਜੀ ਨੇ ਇੱਕ ਤਾਂ 1969 ਵਿੱਚ ਜਦੋਂ 500 ਸਾਲ ਹੋਏ ਗੁਰੂ ਨਾਨਕ ਸਾਹਿਬ ਨੂੰ, ਉਦੋਂ ਇੱਕ ਕਵਿਤਾ ਲਿਖੀ। ਦੂਜੀ ਕਵਿਤਾ ਕੋਈ 2008-09 ਦੇ ਕਰੀਬ ਜਾ ਕੇ 40 ਸਾਲ ਬਾਅਦ ਲਿਖੀ। ਦੋ ਕਵਿਤਾਵਾਂ ਤੇ ਪਲੱਸ ਇੱਕ ਕਵਿਤਾ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ। ਇਹ 3-4 ਕਿਸਮ ਦੀਆਂ ਗੱਲਾਂ ਨੇ ਮੈਂ ਤੁਹਾਡੇ ਮੂਹਰੇ ਰੱਖਦਾ। ਇੱਕ ਤਾਂ ਭਾਈ ਲਾਲੋ ਨੂੰ ਯਾਦ ਕਰਕੇ ਲਿਖੀ ਹੈ, 1969 ਦੀ ਗੱਲ, ਜਦੋਂ 500ਵਾਂ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਸੀ। ਲਾਲੋ, 5 ਸਦੀਆਂ ਦਾ ਪੈਂਡਾ ਮੁੱਕਾ, 5 ਸਦੀਆਂ ਦਾ ਪੈਂਡਾ ਮੁੱਕਾ, ਅਜੇ ਵੀ ਮੇਰਾ ਟੁੱਕਰ ਸੁੱਕਾ। ਕਿੱਥੇ ਹੈ ਉਸ ਮਲਿਕ ਦਾ ਬੂਹਾ, ਮਲਿਕ ਭਾਗੋ, ਕਿੱਥੇ ਹੈ ਉਸ ਮਲਿਕ ਦਾ ਬੂਹਾ ਜਿਸਨੇ ਮੇਰੇ ਟੁੱਕਰ ਵਿੱਚੋਂ ਸਾਰਾ ਦੁੱਧ ਆਪਣੇ ਵੱਲ ਖਿੱਚਿਆ, ਜਿਸ ਨੇ ਮੇਰੇ ਟੁੱਕਰ ਵਿੱਚੋਂ ਜਾਨ ਖਿੱਚ ਲਈ, ਸ਼ਾਨ ਖਿੱਚ ਲਈ। ਮੇਰਾ ਟੁੱਕਰ ਮੇਰਾ ਸਭ ਕੁਝ, ਮੇਰਾ ਟੁੱਕਰ ਮੇਰਾ ਸਭ ਕੁਝ, ਮੇਰੀ ਅੱਜ ਕੱਲ ਤੇ ਪਰਸੋਂ ਸਭ ਕੁਝ ਰੁੱਕਾ, ਸਭ ਕੁਝ ਰੁੱਖਾ, ਸਭ ਕੁਝ ਸੁੱਕਾ। ਮੇਰਾ ਟੁੱਕਰ ਮੇਰਾ ਸਭ ਕੁਝ, ਮੇਰੀ ਅੱਜ ਕੱਲ ਤੇ ਪਰਸੋਂ ਸਭ ਕੁਝ ਰੁੱਖਾ, ਸਭ ਕੁਝ ਸੁੱਕਾ, 5 ਸਦੀਆਂ ਦਾ ਪੈਂਡਾ ਮੁੱਕਾ। 11 ਸਤੰਬਰ 1969 ਨੂੰ 69 ਇਹ ਪੋਇਮ ਲਿਖੀ ਹੈ। ਲਗਾਤਾਰ ਮਿਹਨਤ ਕਸ਼ਾਂ ਦੀ ਰੋਟੀ ਕਮਜ਼ੋਰ ਕੀਤੀ ਜਾ ਰਹੀ ਹੈ ਇੱਥੇ ਟੋਰਾਂਟੋ ਦੇ ਵਿੱਚ। ਤਾਂ ਅਗਲੀਆਂ ਖਬਰਾਂ ਚ ਫੂਡ ਬੈਂਕਾਂ ਦੀਆਂ ਲਾਈਨਾਂ, ਇਹ ਵੀ ਨਾਨਕ ਦੇ ਹੀ ਸਿੱਖ ਨੇ, ਇਹ ਨਾਨਕ ਦੇ ਹੀ ਲਾਲੋ ਨੇ ਜਿਹਨਾਂ ਦੀ ਰੋਟੀ ਲਗਾਤਾਰ ਸੁੱਕੀ ਤੇ ਕਮਜ਼ੋਰ ਕੀਤੀ ਜਾ ਰਹੀ ਹੈ। ਬਹੁਤ ਲੋਕ ਇੱਥੇ ਮਿਹਨਤਾਂ ਕਰਦੇ ਨੇ, ਅੱਜ ਵੀ ਮੈਂ ਚਾਹਾਂ ਤਾਂ ਫੂਡ ਬੈਂਕ ਦੀ ਸਟੋਰੀ ਪਈ ਹੈ ਸਭ ਤੋਂ ਪਹਿਲਾਂ। ਕਹਿੰਦੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਵਿੱਚੋਂ ਵੀ ਕੁਝ ਲੋਕ ਫੂਡ ਬੈਂਕ ਦੀਆਂ ਲਾਈਨਾਂ ਚ ਲੱਗਿਆ ਤੇ ਉਹਨਾਂ ਦਾ ਟੁੱਕਰ ਸੁੱਕਾ ਹੈ। 5 ਸਦੀਆਂ ਨੀ, 5.5 ਸਦੀਆਂ ਤੇ ਉੱਤੇ 4 ਸਾਲ ਹੋ ਗਏ, 554 ਸਾਲ ਹੋ ਗਏ ਲਾਲੋ ਤੇ ਮਲਿਕ ਭਾਗੋ, ਤੇ ਮਲਿਕ ਭਾਗੋ ਦੁੱਧ ਨਚੋੜ ਰਿਹਾ, ਖਿੱਚਦਾ ਤੁਰਿਆ ਜਾ ਰਿਹਾ, ਤੇ ਮਲਿਕ ਭਾਗੋ ਦਾ ਜਿਹੜਾ ਕੂੜਾ ਉਹਦੇ ਚੋਂ ਖੂਨ ਨਿਚੜਦਾ। ਨਾਨਕ ਦੇ ਸਿੱਖ ਆਖਰ ਸਮਝ ਕੀ ਨੀ ਸਕੇ। ਅਗਲੀ ਇੱਕ ਕਵਿਤਾ ਇਹ ਜਿਹੜੀ 40 ਸਾਲ ਬਾਅਦ ਲਿਖੀ ਹੈ। ਨਾਨਕ, ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ, ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਹੀ ਰਹਿਣ ਦਿਓ। ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ, ਸੱਪ ਸਨੇਕ, ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ, ਸਰਪ ਨੂੰ ਕੀ ਪਤਾ ਸੀ ਮੈਂ ਕੌਣ ਹਾਂ। ਤੁਸੀਂ ਤਾਂ ਮੈਨੂੰ ਸਮਝ ਨਾ ਸਕੇ, ਸਰਪ ਕਿਵੇਂ ਸਮਝ ਗਿਆ। ਐਵੇਂ ਗਲਤ ਗੱਲਾਂ ਨਾ ਕਰੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਪਹਾੜ ਵੀ ਨਹੀਂ ਸੀ ਰੋਕਿਆ, ਨਾ ਪਹਾੜ ਕਿਸੇ ਸੁੱਟਿਆ ਸੀ, ਪਹਾੜ ਵੀ ਨਹੀਂ ਸੀ ਰੋਕਿਆ, ਨਾ ਪਹਾੜ ਕਿਸੇ ਸੁੱਟਿਆ ਸੀ, ਵਲੀ ਸਾਹਿਬ ਨਾਲ ਥੋੜੀ ਗੱਲਬਾਤ ਹੋਈ ਸੀ, ਵਿਚਾਰਾਂ ਦਾ ਵਟਾਂਦਰਾ ਥੋੜਾ ਜਿਹਾ ਵਾਦ ਵਿਵਾਦ, ਉਹਨਾਂ ਸਵਾਲ ਕੀਤੇ ਮੈਂ ਜਵਾਬ ਦਿੱਤੇ, ਸਵਾਲਾਂ ਦਾ ਪਹਾੜ ਸੀ ਦਲੀਲ ਦਾ ਪੰਜਾ, ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ। ਪਾਣੀ ਪੀਣ ਵੀ ਨਹੀਂ ਸੀ ਗਿਆ ਮਰਦਾਨਾ, ਪਾਣੀ ਪੀਣ ਵੀ ਨਹੀਂ ਸੀ ਗਿਆ ਮਰਦਾਨਾ ਵਲੀ ਸਾਹਿਬ ਕੋਲ, ਪਾਣੀ ਪੀਣ 3 ਮੀਲ ਪਹਾੜ ਉੱਤੇ ਹੀ ਜਾਣਾ ਸੀ, ਹੇਠਾਂ ਪਾਣੀ ਥੋੜਾ ਸੀ ਪਿੰਡ ਹਸਨ ਅਬਦਾਲ ਵਿੱਚ, ਹੇਠਾਂ ਪਾਣੀ ਥੋੜਾ ਸੀ ਪਿੰਡ ਹਸਨ ਅਬਦਾਲ, ਪਿੰਡ ਵਾਲੇ ਪਾਣੀ ਪੀਣ ਪਹਾੜ ਉੱਤੇ ਜਾਂਦੇ ਸਨ। ਉਹ ਵਲੀ ਸੀ, ਫਕੀਰ ਸੀ, ਫਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਉਹ ਵਲੀ ਸੀ, ਫਕੀਰ ਸੀ, ਫਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਮੱਕਾ ਵੀ ਨਹੀਂ ਸੀ ਫੇਰਿਆ, ਮੱਕੇ ਦੇ ਬੁਲਾਣਿਆਂ ਦੀ ਸੋਚ ਬਦਲ ਗਈ ਸੀ। ਮੇਰੀਆਂ ਦਲੀਲਾਂ ਨਾਲ ਉਹਨਾਂ ਨੂੰ ਖੁਦਾ ਹਰ ਪਾਸੇ ਨਜ਼ਰ ਆ ਗਿਆ, ਇਉਂ ਮੱਕਾ ਫੇਰੇ। ਨਾ ਦੁੱਧ ਸੀ ਨਾ ਲਹੂ ਸੀ, ਇਹ ਤਾਂ ਮੇਰੀ ਅੱਖ ਸੀ ਜਿਹੜੀ ਦੇਖ ਰਹੀ ਸੀ ਦੁੱਧ ਅਤੇ ਲਹੂ। ਮੇਰੇ ਲਈ ਮਹਾਨ ਸਨ ਕਿਰਤੀ ਦੇ ਹੱਥ, ਮੇਰੇ ਲਈ ਮਹਾਨ ਸਨ ਕਿਰਤੀ ਦੇ ਹੱਥ। ਕਿਰਤੀ ਦੇ ਹੱਥਾਂ ਵਿੱਚ ਚੰਨ ਸੂਰਜ ਚਮਕਦੇ, ਇਹਨਾਂ ਹੱਥਾਂ ਦੀ ਚਮਕ ਅੱਗੇ ਤਾਜਾਂ ਅਤੇ ਕਲਗੀਆਂ ਦੇ ਹੀਰੇ ਮਾਂਦ ਪੈ ਗਏ। ਪਾਤਸ਼ਾਹੀਆਂ ਛੋਟੀਆਂ, ਇਹ ਹੱਥ ਵੱਡੇ। ਪਾਤਸ਼ਾਹੀਆਂ ਛੋਟੀਆਂ, ਇਹ ਹੱਥ ਵੱਡੇ। ਇਸੇ ਲਈ ਮੈਂ ਕੋਧਰੇ ਦਾ ਮਹਾਂ ਗੀਤ ਗਾਇਆ, ਸੁੱਚਾ ਦੁੱਧ ਪੀਤਾ। ਇੱਕ ਤਾਂ ਮੈਨੂੰ ਮੈਸੇਜ ਪੜ੍ਹਨਾ ਪੈ ਗਿਆ ਜੀ। ਹਿੰਦੂ ਮੁਸਲਮਾਨ ਹੋਣਾ, ਮੇਰਾ ਝੂਠ ਬੋਲਣਾ, ਸ਼ੂਦਰਾਂ ਬ੍ਰਾਹਮਣਾਂ ਦਾ ਅਣਮਨੁੱਖੀ ਵੇਰਵਾ, ਕਿੱਥੇ ਮੱਧ ਕਾਲ ਸੀ ਕਿੱਥੇ ਅੱਜ 21ਵੀਂ ਸਦੀ, ਗਈ ਨਾ ਪਰ ਤੁਹਾਡੀ ਇਹ ਵਾਦੜੀ ਸਜਾਦੜੀ। ਧੂਣਾ ਪੁੱਟ ਕਾਬਲੋਂ ਸੀ ਹਿੰਦ ਆਇਆ ਧਾੜਵੀ, ਹਿੰਦ ਦੀਆਂ ਗਲੀਆਂ ਚ ਬਾਬਰ ਬਾਣੀ ਫਿਰ ਗਈ, ਕਤਲਾਮ ਲੁੱਟਮਾਰ ਮੱਚਿਆ ਕੋਹਰਾਮ ਸੀ, ਪਰ ਹਿੰਦੁਸਤਾਨ ਦੀ ਗਲੀ ਗਲੀ ਰੁਲ ਗਈ। ਪੱਤ ਹਿੰਦੁਸਤਾਨ ਦੀ ਗਲੀ ਗਲੀ ਰੁਲ ਗਈ। ਬੱਦਲਾਂ ਦੀ ਘਟਾ ਵਾਂਗ ਫੇਰ ਬਾਬਰ ਆ ਰਹੇ, ਪੂੰਜੀ ਦੀਆਂ ਫੌਜਾਂ ਨਾਲ ਫੇਰ ਘੇਰਾ ਪਾ ਰਹੇ। ਘਿਰ ਗਏ ਪਹਾੜ ਸਾਡੇ, ਘਿਰ ਗਏ ਮੈਦਾਨ ਸਾਡੇ, ਘਿਰ ਗਏ ਭਵਿੱਖ ਸਾਡੇ, ਘਿਰੇ ਵਰਤਮਾਨ ਸਾਡੇ। ਦੈਂਤ ਸੋਨੇ ਚਾਂਦੀ ਵਾਲਾ ਚੀਖਦਾ ਚੰਗਾੜਦਾ, ਧਰਤ ਮਹੱਤ ਸਾਡੀ ਮਿੱਧ ਦਾ ਤੇ ਲਤਾੜਦਾ। ਸੁਣ ਲਓ ਆਵਾਜ਼ ਮੇਰੀ ਮੇਰੇ ਸ਼ਿਸ਼ ਪਿਆਰਿਓ, ਲਾਲੋਆਂ ਦੇ ਸਾਥੀਓ, ਕਾਮਿਓ ਤੇ ਯੋਧਿਓ, ਖਤਰੇ ਦੀ ਆਵਾਜ਼ ਸੁਣੋ। ਵੱਜ ਰਹੀਆਂ ਘੰਟੀਆਂ ਅੱਜ ਦੀਆਂ ਸੁਸਤੀਆਂ ਨੂੰ ਭੁਗਤਦੀਆਂ ਸਦੀਆਂ, ਮਾਲ ਪੂਰਾ ਕੋਧਰੇ ਨੂੰ ਮਾਤ ਦਿੰਦਾ ਜਾ ਰਿਹਾ, ਧਾੜਵੀ ਲੁਟੇਰਾ ਚੜ ਜਮ ਵੰਗ ਆ ਰਿਹਾ। ਕੋਧਰੇ ਦੀ ਪੱਤ ਉੱਚੀ, ਮਾਲਪੂੜੇ ਬੇਈਮਾਨ, ਮਾਲਪੂੜੇ ਮਹਾਨੀਚ, ਇਹ ਸ਼ੈਤਾਨਾਂ ਦੇ ਸ਼ੈਤਾਨ, ਇਹਨਾਂ ਦੇ ਪਲੀਤ ਮੂੰਹ ਲਹੂ ਨਾਲ ਲਿਬੜੇ। ਐਵੇਂ ਨਹੀਂ ਸੀ ਮੈਂ ਰਾਜਿਆਂ ਨੂੰ ਸ਼ੀ, ਮੁਕੱਦਮਾ ਨੂੰ ਕੁੱਤੇ। ਮੈਨੂੰ ਮੇਰੇ ਸਮਿਆਂ ਨੇ ਭੂਤ ਨਾ ਬੇਤਾਲਾ ਕਿਹਾ, ਭੁੱਲੜ ਕੁਰਾਈਆ ਕਿਹਾ। ਮੇਰੇ ਲਈ ਇਹ ਲਕਬ ਸੀ, ਮੇਰੇ ਲਈ ਇਹ ਸ਼ਾਨ ਸੀ, ਮੇਰੇ ਲਈ ਇਹ ਬਹੁਤ ਵੱਡਾ ਮਾਨ ਸਨਮਾਨ ਸੀ। ਰਾਹੇ ਰਾਹੇ ਤੁਰੇ ਜਾਣਾ, ਕੰਮ ਨਹੀਂ ਆਸ਼ਕਾਂ ਦਾ, ਕੰਮ ਨਹੀਂ ਸੂਰਿਆਂ ਦਾ, ਕੰਮ ਨਹੀਂ ਨਾਨਕਾਂ ਦਾ। ਰਾਹੇ ਰਾਹ ਤੁਰਨ ਨਾਲ ਸਮੇਂ ਨਹੀਂ ਜਾਗਦੇ, ਰੋਗ ਨਹੀਂ ਟੁੱਟਦੇ, ਯੁੱਗ ਨਹੀਂ ਬਦਲਦੇ। ਕੋਧਰੇ ਦੇ ਪੁੱਤਰੋ, ਯੁੱਗ ਦੇ ਸ਼ਹਿਜ਼ਾਦਿਓ, ਸੀਸ ਧਰੋ ਤਲੀ ਉੱਤੇ, ਪਿਆਰ ਵਾਲੀ ਗਲੀ ਆਓ, ਆਪ ਲੜੋ, ਆਪ ਜੂਝੋ, ਆਪ ਫੜੋ, ਵਾਂਗ ਹੱਥ ਖੋਲ ਲਓ ਇਹਨਾਂ ਭਾਗੋਆਂ ਤੋਂ। ਆਪਣਾ ਪਿਆਰਾ ਹਿੰਦੁਸਤਾਨ ਖੋਲੋ ਇਹਨਾਂ ਜਮਾਂ ਕੋਲੋਂ, ਕਬਜ਼ੇ ਚ ਕੀਤਾ ਹੋਇਆ ਆਪਣਾ ਜਹਾਨ, ਆਪਣਾ ਅਤੀਤ, ਆਪਣਾ ਭਵਿੱਖ, ਆਪਣਾ ਵਰਤਮਾਨ। ਸੋ ਇਸ ਤਰ੍ਹਾਂ ਲੋਕ ਕਵੀ ਨਾਨਕ ਨੂੰ ਯਾਦ ਕਰਦੇ ਨੇ ਕਿ ਅਸੀਂ ਦੁਨੀਆਦਾਰੀ ਦੇ ਵਿੱਚ ਤੁਹਾਡੀਆਂ ਸਿੱਖਿਆਵਾਂ ਨੂੰ ਤਬਦੀਲ ਕਰਨ ਦੀ ਗਲਤ ਕੋਸ਼ਿਸ਼ਾਂ ਕਰ ਰਹੇ ਹਾਂ। ਜੋ ਸਿੱਖਣਾ ਸੀ, ਜੋ ਮਨ ਦੀ ਧੁੰਦ ਹਟਾਉਣੀ ਸੀ, ਜੋ ਮਨ ਚ ਚਾਨਣ ਕਰਨਾ ਸੀ, ਉਹਦੇ ਯਤਨ ਬਹੁਤ ਥੋੜੇ ਹੋ ਰਹੇ ਨੇ। ਕਿਤੇ ਕਿਸੇ ਤਰ੍ਹਾਂ ਦੀ ਲੜਾਈਆਂ ਹੋ ਰਹੀਆਂ ਨੇ, ਕਿਤੇ ਨਫ਼ਰਤਾਂ ਹੋ ਰਹੀਆਂ ਨੇ, ਕਿਤੇ ਕਿਤੇ ਤਾਂ ਹਾਸੀ ਵੀ ਆਉਂਦੀ ਹੈ ਕਿ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਸਭ ਦੇ ਸਾਂਝੀ ਸਾਂਝੀ ਵਾਲਤਾ, ਪਰ ਗੱਲਾਂ ਕਰਨਗੇ ਮੇਰੀਆਂ ਮੇਰੀਆਂ ਘੁੱਟਣ ਵਾਲੀਆਂ, ਹੱਥ ਘੁੱਟਣ ਵਾਲੀਆਂ। ਕਦੇ ਕਿਸੇ ਨੂੰ ਗੱਲ ਨਹੀਂ, ਨਾਨਕ ਨੂੰ ਸਭ ਦਾ ਰਹਿਣ ਨਹੀਂ ਦਿੱਤਾ ਕਿ ਆਓ ਹਰ ਕੋਈ ਆਪਣਾ ਕਹਿੰਦਾ ਜਾਵੇ। ਜਦੋਂ ਉਹ ਆਪਣੇ ਸਮਿਆਂ ਚ ਸੀ, ਜਦੋਂ ਗੁਰੂ ਨਾਨਕ ਸਾਹਿਬ ਦਾ ਆਪਣਾ ਸਮਾਂ ਸੀ ਉਦੋਂ ਲੋਕ ਉਹਨਾਂ ਵੱਲ ਤੁਰ ਤੁਰ ਆਉਂਦੇ ਸੀ। ਅੱਜ ਤਾਂ ਥਾਂ ਥਾਂ ਦੇ ਉੱਤੇ ਇੱਕ ਥਾਂ ਤੇ ਗੁਰਦੁਆਰਾ, ਦੂਜੇ ਥਾਂ ਤੇ ਗੁਰਦੁਆਰਾ, ਸੋ ਆਪੋ ਆਪਣੀਆਂ ਮੈਨੇਜਮੈਂਟਾਂ ਦੀਆਂ ਲੜਾਈਆਂ ਤੇ ਆਪੋ ਆਪਣੇ ਤਰ੍ਹਾਂ ਦੀਆਂ ਅਦਬੀਆਂ ਬੇਅਦਬੀਆਂ ਦੀਆਂ ਬਹਿਸਾਂ ਹੋ ਰਹੀਆਂ ਨੇ। ਗੁਰੂ ਸਾਹਿਬ ਦੀ ਸਿੱਖਿਆ ਤਾਂ ਬਿਲਕੁਲ ਪਾਸੇ ਧਰੀ ਹੋਈ ਹੈ, ਉਹਨੂੰ ਆਪਣੇ ਕੇਂਦਰ ਚ, ਦਿਮਾਗ ਦੇ ਕੇਂਦਰ ਚ ਲਿਆਉਣ ਦੀ ਲੋੜ ਹੈ। ਸੋ ਅੱਜ ਅਸੀਂ ਇਸੇ ਤਰ੍ਹਾਂ ਕੁਝ ਗੱਲਾਂ ਬਾਤਾਂ ਵੀ ਕਰਾਂਗੇ। ਖੈਰ, ਇਹ ਥੋੜੀ ਜਿਹੀ ਇੰਟਰੋ ਲੰਬੀ ਹੋ ਗਈ ਸੀ। ਇੱਕ ਸ਼ਬਦ ਮੇਰੇ ਇੱਕ ਸਾਥੀ ਨੇ ਮੈਨੂੰ ਮਾਸਕੋ ਤੋਂ ਭੇਜਿਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਤੇ ਮੈਨੂੰ ਉਹ ਬੜੇ ਅਲੱਗ ਤਰੀਕੇ ਨਾਲ ਕੰਪੋਜੀਸ਼ਨ ਹੋਈ, ਸੋਹਣੀ ਲੱਗੀ। ਮੈਂ ਕਿਹਾ ਚਲੋ ਭੇਜਦੇ ਹਾਂ, ਹੋ ਸਕਦਾ ਹੈ ਅਸੀਂ ਇਹਨੂੰ ਚਲਾਉਣ ਚ ਕਾਮਯਾਬ ਰਹੀਏ। ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਅੱਜ ਮੇਰੇ ਨਾਲ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਪ੍ਰਹਾਰ ਸਾਹਿਬ 8 ਵਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਅਸੀਂ ਮੌਜੂਦਾ ਸਿੱਖ ਧਰਮ ਤੇ ਉਹਦੇ ਹਾਲਾਤ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿੱਥੇ ਸਿੱਖੀ ਅਸਲ ਫਲਸਫਾ ਹੈ ਤੇ ਕਿੱਥੇ ਸਿੱਖੀ ਦੀ ਮੌਜੂਦਾ ਜੀਵਨ ਧਾਰਾ, ਦੋਨਾਂ ਦੇ ਉੱਪਰ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਕੇ ਕਿਸੇ ਪਾਸੇ ਨੂੰ ਅੱਜ ਦਾ ਇਹ ਸਮਾਂ ਲਾਉਣ ਦੀ ਕੋਸ਼ਿਸ਼ ਕਰਾਂਗੇ। 8 ਤੋਂ 9 ਦੇ ਦਰਮਿਆਨ ਇਹ ਗੱਲਬਾਤ ਹੋਏਗੀ। ਇੱਕ ਛੋਟੀ ਜਿਹੀ ਬ੍ਰੇਕ ਤੇ ਇਸ ਤੋਂ ਬਾਅਦ ਫਿਰ ਦੁਬਾਰਾ ਮੈਂ ਥੋੜੀਆਂ ਜਿਹੀਆਂ ਟੋਰਾਂਟੋ ਦੀਆਂ ਖ਼ਬਰਾਂ ਦੇ ਉੱਤੇ ਵੀ ਚਰਚਾ ਕਰਾਂਗੇ।
जाता कोई बोले राम राम कोई खुदा है कोई सिर गुसैया कोई अलाए कोई बोले राम राम कोई खुदा है कोई सिर
आपके घर की खूबसूरती आपका जौक खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 months नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 6473008473
मिसिसागा और इसके आसपास रहने वालों के लिए बड़ी खुशखबरी मोमिन हलाल मीट एंड ग्रोसरी ताज़ा सब्जियां फल मसाले हलाल गोश्त मैरिनेटेड गोश्त और किचन की जरूरत का सब सामान वो भी डिस्काउंट सेल प्राइस में ओपन 7 days अ वीक सुबह 10 से लेकर रात 9 बजे तक विजिट करें मोमिन हलाल मीट एंड ग्रोसरी 1010 ड्रीम क्रेसेंट यूनिट 12 इन मिसिसागा 9052861998 मोमिन हलाल मीट एंड ग्रोसरी
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs de vich tuhanu bahut bahut swagat hai ji. Te mere dost ne Calgary to Gagandeep Lohia ji aksar mere programma ch naal jude rehnde ne. Te bahut khoobsurat kavitava likhde ne. Khoobsurat da matlab tukbandi to nahi hai ke lafazi bahut achhi hundi hai. ਕਿਉਂਕਿ ਅਸੀਂ ਬਹੁਤੀ ਵਾਰ ਜੇ ਨਾ ਆਉਂਦੀ ਹੋਵੇ ਤਾਂ ਸ਼ਾਇਰੀ ਨੂੰ ਲਫਾਜ਼ੀ ਦੇ ਤੌਰ ਤੇ ਲੈ ਕੇ ਚੱਲਦੇ ਹਾਂ ਕਿ ਗੱਲ 'ਚ ਗੱਲ ਜੋੜਤੀ ਕਾਫੀ ਜੋੜਤੇ ਹਾਂਜੀ ਤੇ ਓਦਾਂ ਮੋਟੇ ਮੋਟੇ ਤੋਂ ਛੱਡਾ ਬੰਦੀ ਨੂੰ ਵੀ ਅਸੀਂ ਕਵਿਤਾ ਕਹਿ ਦਿੰਦੇ ਪਰ ਉਹਦੇ ਵਿੱਚ ਸਭ ਤੋਂ ਤਕੜੀ ਚੀਜ਼ ਹੁੰਦੀ ਹੈ ਖਿਆਲ ਤੇ ਖਿਆਲ ਵੀ ਉਹ ਜੋ ਤੁਹਾਡੇ ਅੰਦਰੋਂ ਨਿਕਲਿਆ ਹੋਵੇ ਸੱਚਾ ਹੋਵੇ ਤੇ ਜਿਹਦੇ ਨਾਲ ਤੁਸੀਂ ਹਿਸਾਬ ਕਿਤਾਬ ਨਾ ਕਰੋ ਦੁਨੀਆਦਾਰੀ ਦੀ ਪੋਇਟਰੀ ਦੇ ਵਿੱਚ ਦੁਨੀਆਦਾਰੀ ਨਹੀਂ ਹੁੰਦੀ ਕਿ ਫਿਰ ਜਿੱਥੇ ਜਾਣੀ ਚਾਹੀਦੀ ਹੈ ਗੱਲ ਉੱਥੇ ਜਾਣੀ ਚਾਹੀਦੀ ਹੈ ਔਰ ਉਹਦੀ ਕੀਮਤ ਮਿਲੇਗੀ ਨਹੀਂ ਮੈਂ ਪੋਇਟਰੀ ਲਿਖ ਕੇ ਕੀਮਤ ਤਾਰਨੀ ਕੀ ਹੈ ਜਿਹੜੀ ਚੰਗੀ ਕਵਿਤਾ ਉਸ ਦੀ ਕੀਮਤ ਵੀ ਤਾਰਨੀ ਪੈ ਜਾਂਦੀ ਹੈ ਹਾਲਾਂਕਿ ਅਸੀਂ ਉਹਨਾਂ ਕਲਾਕਾਰਾਂ ਦੇ ਪਿੱਛੇ ਲੱਗੇ ਹੁੰਦੇ ਹਾਂ ਜਿਹੜੇ ਕੀਮਤ ਵਸੂਲ ਕਰਦੇ ਨੇ ਇੰਨੇ ਦਾ ਮੈਂ ਖਾੜਾ ਲਾਉਣਾ ਇੰਨੇ ਲੈ ਕੇ ਮੈਂ ਸਟੇਜ ਤੇ ਚੜ੍ਹਨਾ ਇੰਨੇ ਦੀ ਟਿਕਟ ਹੈ ਇੰਨਾ ਡਿਸਕਾਊਂਟ ਹੈ ਉਹ ਕਲਾ ਦਾ ਮੁੱਲ ਹਾਸਲ ਕਰਦੇ ਆ ਪਰ ਕਈ ਵਾਰ ਕਲਾ ਦਾ ਮੁੱਲ ਤਾਰਨਾ ਪੈਂਦਾ ਜਦੋਂ ਬਾਬਰ ਬਾਣੀ ਲਿਖੀ ਸੀ ਉਦੋਂ ਫਿਰ ਲਿਖਣ ਦਾ ਮੁੱਲ ਜੇਲ੍ਹ 'ਚ ਬੈਠ ਕੇ ਚੱਕੀ ਪੀਣੀ ਪਈ ਸੀ ਉਦੋਂ ਚੱਕੀ ਪੀ ਕੇ ਫਿਰ ਮੁੱਲ ਤਾਰਿਆ ਸੀ ਹੁਣ ਅਸੀਂ ਕਹਿ ਦਿੰਦੇ ਬਾਬਰ ਬਾਣੀ ਲਿਖੀ ਇਹ ਕਿਤੇ ਸੌਖੀ ਨਹੀਂ ਕੀਮਤ ਦੇਣੀ ਪੈਂਦੀ ਹੈ ਜਗਨਦੀਪ ਬਾਬਾ ਨਾਨਕ ਨੂੰ ਜਿਵੇਂ ਯਾਦ ਕਰਦੇ ਨੇ ਉਹਨਾਂ ਦੀ ਅੱਜ ਬੜੀ ਤਾਜ਼ਾ ਕਵਿਤਾ ਲੱਗੀ ਸ਼ਾਇਦ ਉਹਨਾਂ ਨੇ ਅੱਗੇ ਪੋਸਟ ਕੀਤੀ ਹੈ ਤੇ ਖੈਰ ਮੈਨੂੰ ਤਾਂ 6-7 ਘੰਟੇ ਪਹਿਲਾਂ ਪਤਾ ਲੱਗਿਆ ਮੈਂ ਕਿਹਾ ਚਲੋ ਅੱਜ ਗਗਨ ਦੀ ਇਹ ਕਵਿਤਾ ਵੀ ਤੁਹਾਡੇ ਨਾਲ ਸਾਂਝੀ ਕਰ ਲੈਣਾ ਨਾਨਕ ਦੇ ਰਾਹ ਬੜੇ ਔਖੇ ਨਾਨਕ ਦੇ ਰਾਹ ਬੜੇ ਔਖੇ ਸੱਚ ਦੀ ਬਾਤ ਪਾਉਂਦੇ ਪਖੰਡ ਨੂੰ ਠੁਕਰਾਉਂਦੇ ਪਾਂਡਾ ਕਹਿੰਦਾ ਰੱਬ ਵਿੱਚ ਮੂਰਤ ਨਾਨਕ ਕਹੇ ਉਹ ਤਾਂ ਨਿਰੰਕਾਰ ਪਾਂਡਾ ਕਹੇ ਮੈਂ ਉੱਚੀ ਜ਼ਾਤ ਨਾਨਕ ਕਹੇ ਨਾ ਕੋਈ ਊਚ ਨਾ ਨੀਚ ਸਭ ਏਕ ਓਂਕਾਰ ਪਾਂਡਾ ਕਹੇ ਵੇਦ ਮੰਤਰ ਪਾਰ ਲਗਾਵਣ ਪਾਂਡਾ ਕਹੇ ਵੇਦ ਮੰਤਰ ਪਾਰ ਲਗਾਵਣ ਨਾਨਕ ਕਹੇ ਕਰਮ ਚਲਾਵੇ ਸੰਸਾਰ ਪਾਂਡਾ ਕਹੇ ਰਾਜਾ ਰੱਬ ਦਾ ਰੂਪ ਪਾਂਡਾ ਕਹੇ ਰਾਜਾ ਰੱਬ ਦਾ ਰੂਪ ਨਾਨਕ ਕਹੇ ਰਾਜੇ ਸ਼ੀਂ ਮੁਕੱਦਮ ਕੁੱਤੇ ਪਾਂਡਾ ਕਹੇ ਜਨੇਊ ਪਾਲੈ ਪਾਂਡਾ ਕਹੇ ਜਨੇਊ ਪਾਲੈ ਨਾਨਕ ਕਹੇ दया कपा संतोख सत जत गंदी सत वक्त ए जनेऊ जिए का हरी तपांडे सस नानक ना लब्बे विच गलीचिया नानक ना लब्बे विच गलीचिया ना ही वसे विच सोने दे मेला नानक ता बगावत करदा नानक ता झूठ नू वंगारे ओ ता तुरदा बिखड़े रहा ओ ता बंजरां च हल चलावे ओ ता सुकियां रोटियां खाके नाल मर्दाने सुर रलावे पांडा कहंदा यह कैसा पीर पांडा कहंदा यह कैसा पीर ओ न जाने के नानक न लपे जद अंदर हो बेटी पांडा कहंदा एक ऐसा पीर ओ न जाने के नानक न लबे जद अंदर हो वे पीर जदो अंदर मरोड़ी खा गया ना ते अंदर च वट है नुक्स है फिर ओनू नानक नहीं लभ सकदा ओनू नानक दिखाई नहीं दे सकदा पखंड लालच कमजोरी ए तो छुटकारा पाए बिना नानक दा राह नहीं लभदा समय दा सच बोलना नानक होना है ता धुंद मिटेगी ता किते जाके चानन होएगा ता फिर दुनियादार तो दीनदार सिख ते सिख तो भी अगे सिंह ते फिर सांझी वाल चाली लड़न वाला मैनू कदे एक बारी किते गल होई कहदे भी सिख तू की समझदा मैं कहा जे सिख सजना है एदा मतलब किते जालम ते मजलूम दे विच किते भी कोई जालम ते मजलूम दी घटना बलदी होवे ਤੁਸੀਂ ਮਜ਼ਲੂਮ ਦੇ ਅੱਗੇ ਹਿੱਕ ਡਾ ਕੇ ਉਹਦਾ ਜ਼ਾਲਮ ਦੇ ਅੱਗੇ ਹਿੱਕ ਡਾ ਕੇ ਮਜ਼ਲੂਮ ਨੂੰ ਬਚਾਉਣਾ ਹੈ ਤੁਹਾਨੂੰ ਇਹ ਨਹੀਂ ਪਤਾ ਕਰਨ ਦੀ ਲੋੜ ਕਿ ਉਹ ਮਜ਼ਲੂਮ ਕੌਣ ਬਸ ਉਹ ਮਜ਼ਲੂਮ ਹੋਣਾ ਚਾਹੀਦਾ ਤੇ ਉਹਦੇ ਵਿਚਕਾਰ ਖਾਲਸਾ ਖੜਾ ਹੋਊਗਾ ਜੇ ਉਹ ਪਰਾਂ ਖੜ ਕੇ ਹਿਸਾਬ ਕਿਤਾਬ ਕਰ ਰਿਹਾ ਫੇਰ ਨਹੀਂ ਏਦਾਂ ਹੀ ਮੱਲਮ ਲਾਉਣ ਵੇਲੇ ਵੀ ਦੱਸਿਆ ਭਾਈ ਘਨੱਈਆ ਵੇਲੇ ਕਿ ਜੇ ਮੱਲਮ ਹੱਥ ਚ ਹੈ ਫਿਰ ਉਹਦੇ ਵਿੱਚ ਇਹ ਨਹੀਂ ਦੇਖਣਾ ਕਿ ਇਹ ਦੁਸ਼ਮਣ ਹੈ ਆਪਣਾ ਮਲਮ ਦਾ ਮਤਲਬ ਜ਼ਖਮ ਜੇ ਲੰਗਰ ਹੈ ਤਾਂ ਭੁੱਖਾ ਦੇਖਣਾ ਜੇ ਮਜ਼ਲੂਮ ਹੈ ਤੇ ਫਿਰ ਜ਼ਾਲਮ ਦੇਖ ਕੇ ਉਹਦੇ ਮੂਹਰੇ ਇੱਕ ਡਾ ਲੈਣੀ ਹੈ ਇਹ ਤਿੰਨ ਕੰਮ ਕਰੀ ਜਲੇ ਖਾਲਸਾ ਕਦੇ ਵੀ ਕਨਫਿਊਜ਼ ਨਹੀਂ ਹੁੰਦਾ ਇੱਥੇ ਹੁਣ ਕਈ ਲੋਕ ਕਹਿੰਦੇ ਸੀ ਜੀ ਉਹਨਾਂ ਨੂੰ ਗੁਮਰਾਹ ਕਰਤਾ ਸਿੱਖਾਂ ਨੂੰ ਮੈਂ ਕਿਹਾ ਸਿੱਖ ਗੁਮਰਾਹ ਨਹੀਂ ਹੋ ਸਕਦਾ ਜਿਹੜਾ ਗੁਮਰਾਹੀ ਹੈ ਉਹ ਸਿੱਖ ਨਹੀਂ ਹੋ ਸਕਦਾ ਜਿਹਨੇ ਅੰਦਰ ਬਾਣੀ ਪੜ੍ਹਨ ਲਈ ਹੋਵੇ ਉਹ ਗੁਮਰਾਹ ਨਹੀਂ ਹੋ ਸਕਦਾ ਅੱਜ ਵੀ ਲੋਕ ਬਾਬੇ ਨਾਨਕ ਵਰਗੇ ਰਾਹਾਂ ਦੇ ਉੱਤੇ ਚੱਲਦੇ ਕਵਿਤਾਵਾਂ ਲਿਖਦੇ ਤੇ ਉਹ ਇਹ ਗੱਲ ਨਹੀਂ ਹੁੰਦੀ ਕਿ ਬਾਬਾ ਆਵੇ ਅਗਲਾ ਕਹਿੰਦਾ ਵੀ ਬਾਬੇ ਨੇ ਆਪਣਾ ਕੰਮ ਕੀਤਾ ਤੇ ਬਾਬੇ ਨੇ ਅੱਗੇ ਸਿੱਖ ਪੈਦਾ ਕੀਤੇ ਆ ਤੇ ਸਿੱਖ ਬਣੋ ਤੇ ਬੇਇਨਸਾਫੀ ਦੇ ਵਿਰੁੱਧ ਖੜੇ ਹੋਵੋ ਦੇਖੋ ਕਿੱਥੇ ਕਿਹਦੀ ਰੋਟੀ ਚੋਂ ਲਹੂ ਵਿਚੜਦਾ ਜਾ ਕੇ ਦੇਖੋ ਕਿਸੇ ਨਾਲ ਵੀ ਡਿਨਰ ਕਰਨ ਜਾਂਦੇ ਹੋ ਉਹਦੀ ਰੋਟੀ ਤੁਹਾਨੂੰ ਪਤਾ ਹੁੰਦੀ ਹੈ ਕਿ ਇਹਦੀ ਰੋਟੀ ਚ ਲਹੂ ਤਾਂ ਨਹੀਂ ਕਿਹਨੂੰ ਨਹੀਂ ਪਤਾ ਦੱਸੋ ਇੰਨਾ ਅਣਜਾਣ ਕੋਈ ਹੈ ਮੈਨੂੰ ਮੇਰੇ ਨਾਲ ਚਲੇ ਜਾਓ ਮੈਂ ਬਹੁਤ ਥਾਵਾਂ ਤੇ ਜਾ ਕੇ ਆਪਾਂ ਨੂੰ ਫਟਣ ਨਾ ਜਾ ਆਪਣੀ ਰੋਟੀ ਚ ਪਤਾ ਲੱਗ ਜਾਂਦਾ ਕਿ ਇਹਦੇ ਚ 40% ਤੇ ਲਹੂ ਹੀ ਆ ਏਡਾ ਕਿੱਡਾ ਔਖਾ ਕੰਮ ਹੈ ਆਪਣੇ ਨੇੜੇ ਸਾਰੇ ਲੋਕ ਘੁੰਮਦੇ ਨੇ ਕਾਰੋਬਾਰ ਕਰਦੇ ਬਾਬੇ ਨਾਨਕ ਦੇ ਨਾਂ ਤੇ ਕਾਰੋਬਾਰ ਕਰਦੇ ਨਾਨਕ ਦੇ ਨਾਂ ਤੇ ਦੁਕਾਨਦਾਰੀਆਂ ਹੁੰਦੀਆਂ ਨੇ ਘੱਟ ਵੇਚਿਆ ਜਾਂਦਾ ਮਿਲਾਵਟੀ ਮਾਲ ਵੇਚਿਆ ਜਾਂਦਾ ਸਭ ਕੁਛ ਕਰਦੇ ਨਾਂ ਲੈਣ ਵਾਲੇ ਦਾ ਕੀ ਜ਼ੋਰ ਲੱਗਦਾ ਪਰ ਪਛਾਣ ਹੋ ਜਾਂਦੀ ਹੈ ਹੁਣ ਜੇ ਇਹ ਕੋਈ ਕਹੇ ਕਿ ਮੈਂ ਸਿੱਖ ਵੀ ਹਾਂ ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਹੋ ਕੀ ਰਿਹਾ ਇਕਨੋਮਿਕਸ ਵਿੱਚ ਕੀ ਹੋ ਰਿਹਾ ਫਿਰ ਗੱਲ ਅਲੱਗ ਹੈ ਤੇ ਹਾਂਜੀ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਲਾਈਵ ਸੁਣਨਾ ਹੋਵੇ ਤੇ ਕਿਸੇ ਫੋਨ ਦੇ ਜ਼ਰੀਏ ਕਿਉਂਕਿ ਕਈ ਸਾਲਾਂ ਦੇ ਉੱਤੇ ਸਿਗਨਲ ਦਾ ਇਸ਼ੂ ਹੋ ਸਕਦਾ ਤਾਂ 647-847-872-4900 ਸਾਡਾ ਟੈਲੀਫੋਨ ਨੰਬਰ ਹੈ ਇਸ ਦੇ ਜ਼ਰੀਏ ਵੀ ਤੁਸੀਂ ਡਾਇਰੈਕਟ ਫੋਨ ਲਾਈਨ ਮਿਲਾ ਕੇ ਇਸ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਸੋ ਬਈ ਜੇ ਟੁੱਕਰ ਕਿਸੇ ਦਾ ਵੀ ਦੇਖਣਾ ਸੁੱਕਾ ਟੁੱਕਰ ਵਾਲੇ ਹੈ ਉਸ ਲੜਾਈ ਦੇ ਵਿੱਚ ਖਾਲਸੇ ਨੂੰ ਆਪਣੀ ਭੂਮਿਕਾ ਦਾ ਪਤਾ ਕਿ ਮੇਰਾ ਕੀ ਰੋਲ ਹੈ ਬਾਬੇ ਨਾਨਕ ਦਾ ਸਿੱਖ ਜਾਗਰਤ ਹੈ ਉਹਨੂੰ ਆਪਣੇ ਸਮੇਂ ਦੇ ਉੱਤੇ ਸਭ ਤੋਂ ਪਹਿਲਾਂ ਤੇ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕਿਹੜਾ ਬੰਦਾ ਕਿਸ ਤਰ੍ਹਾਂ ਦੀ ਰੋਟੀ ਲੈ ਖਾ ਰਿਹਾ ਤੇ ਜੇ ਕੋਈ ਤੁਹਾਨੂੰ ਰੋਟੀ ਤੇ ਬੁਲਾ ਰਿਹਾ ਤੇ ਤੁਹਾਨੂੰ ਉਹਦੇ ਪਤਾ ਬਾਬਾ ਜੀ ਵੀ ਗਏ ਸੀ ਤੇ ਉਹਨਾਂ ਨੇ ਜਦੋਂ ਉਹਦਾ ਬਾਲ ਭੂੜਾ ਦੇਖਿਆ ਤੇ ਉਹਨਾਂ ਨੇ ਕਿਹਾ ਫਿਰ ਨਚੋੜ ਕੇ, ਤੇ ਆਪਾਂ ਕਹਿ ਦੇਣਾ ਖਬਰੇ ਹੱਥ ਨਾਲ ਨਚੋੜਿਆ ਹੋਵੇ, ਇੰਨਾ ਮਿਹਨਤ ਕਰਨ ਦੀ ਲੋੜ ਨੀ, ਉਹਦਾ ਕਾਰੋਬਾਰ ਹੀ ਦੱਸਦਾ ਸੀ, ਉਹਦਾ ਕਾਰੋਬਾਰ ਹੀ ਦੱਸਦਾ ਸੀ ਵੀ ਲਾਹੌਰ ਦੀ ਕੁੜੁੱਚ ਰੋਟੀ ਹੈ, ਇਹ ਮਾਲ ਪੂੜਾ ਦੀ ਹੈ। ਤੇ ਜਦੋਂ ਭਾਈ ਲਾਲੋ ਦੇ ਘਰੇ ਗਏ ਤੇ ਉਹਦੇ ਚ ਦੁੱਧ ਦਿਖਾਉਣ ਦਾ ਮਤਲਬ ਵੀ ਇਹ ਸੀ ਕਿ ਇਸ ਰੋਟੀ ਚ ਦੁੱਧ ਹੈ, ਸੱਚਾ ਹੈ, ਇਹ ਸੱਚੀ ਮਿਹਨਤ ਦੀ ਕਮਾਈ ਹੈ। ਤੇ ਜੇ ਮਿਹਨਤ ਦੀ ਕਮਾਈ ਦਾ ਫਰਕ ਨੀ ਕਰਨਾ ਤੇ ਫਿਰ ਤਾਂ ਪਹਿਰਾਵਾ ਸਿੱਖੀ ਦਾ ਪਹਿਨਿਆ ਜਾ ਸਕਦਾ, ਪੱਗ ਸਜਾਈ ਜਾ ਸਕਦੀ ਹੈ, ਦਾੜੀ ਖੁੱਲੀ ਛੱਡੀ ਜਾ ਸਕਦੀ ਹੈ, ਪਰ ਜੇ ਕੀ ਉਹ ਤੁਹਾਨੂੰ ਰੋਕਦੀ ਹੈ? ਬਹੁਤ ਲੋਕਾਂ ਨੂੰ ਅਸੀਂ ਦੇਖਦੇ ਹਾਂ ਜਿਨ੍ਹਾਂ ਨੇ ਪਹਿਰਾਵਾ ਬੜਾ ਸੋਹਣਾ ਧਾਰਿਆ ਪਰ ਕਰਮ ਨਹੀਂ ਕਰਦੇ, ਬਾਬੇ ਵਾਲੇ ਕਰਮ ਨਹੀਂ ਕਰਦੇ। ਬਾਬੇ ਵਾਂਗੂ ਖੀਰਲੀ ਉਮਰੇ ਜਾ ਕੇ ਖੇਤੀ ਕਰਨਾ, ਆਪ ਹਲ ਚਲਾਉਣਾ ਕਿਸੇ ਨੂੰ ਪੁੱਗਦਾ ਨਹੀਂ ਹੈ। ਇੱਥੇ ਤਾਂ ਮਿਹਨਤ ਬਿਨਾਂ ਸਿੱਖੀ ਦੇ ਵਿੱਚ ਕੋਈ ਰਸਤਾ ਨਹੀਂ ਹੈ, ਇਹ ਇਕੱਲਾ ਭਗਤੀ ਮਾਰਗ ਨਹੀਂ ਹੈ ਕਿ ਐਤਵਾਰ ਨੂੰ ਚਲੇ ਗਏ, ਕੁਛ ਪੈਸੇ ਚੜਾ ਤੇ, ਕੁਛ ਸੇਵਾ ਕਰ ਲਈ। ਸੋ ਉਸ ਚੀਜ਼ ਨੂੰ ਅਸੀਂ ਕਰਮ ਕਾਂਡ ਤੱਕ ਸੀਮਤ ਨਾ ਕਰਕੇ ਰੱਖੀਏ। ਕਰਮ ਕਾਂਡ ਹੈ ਜਿਹੜਾ ਉਹ ਫਿਰ ਪੁਜਾਰੀਵਾਦ ਹੀ ਹੈ, ਉਹ ਵਰਸ਼ਿਪ ਵਾਲਾ ਫਾਰਮੂਲਾ ਸ਼ੁਰੂ ਹੋ ਗਿਆ ਤੇ ਵਰਸ਼ਿਪ ਵਾਲਾ ਜੋ ਮੂਲ ਮੰਤਰ ਹੈ ਉਹ ਹੋਰ ਚੀਜ਼ ਹੈ, ਸਿੱਖੀ ਦਾ ਮੂਲ ਮੰਤਰ ਹੋਰ ਚੀਜ਼ ਹੈ। ਇਹਦੇ ਵਿੱਚ ਜੋ ਤੁਸੀਂ ਕਰਕੇ ਦਿਖਾਉਣਾ ਉਹ ਅਲੱਗ ਚੀਜ਼ ਹੈ, ਪਰ ਮੈਨੂੰ ਸਿੱਖਿਆ ਚ ਕਦੇ ਕਨਫਿਊਜ਼ਨ ਨਹੀਂ ਹੋਇਆ। ਮੈਨੂੰ ਆਪ ਪਤਾ ਲੱਗ ਜਾਂਦਾ ਕਿ ਰਮਨ ਜੀ ਦੇ ਇੱਥੇ ਤੋਂ ਹਰਾਮ ਕਰਦੇ, ਜਦੋਂ ਵੀ ਮੈਂ ਹਰਾਮ ਕਰਦਾ ਹੋਊਗਾ ਮੈਨੂੰ ਆਪਣੇ ਆਪ ਪਤਾ ਲੱਗ ਜਾਂਦਾ। ਐਸਾ ਕੋਈ ਅਣਜਾਣ ਬੰਦਾ ਨਹੀਂ ਜਿਹਨੂੰ ਨਾ ਪਤਾ ਹੋਵੇ, ਅਸੀਂ ਜਾਣ ਬੁੱਝ ਕੇ ਕਰਦੇ ਹਾਂ, ਮਜਬੂਰੀ ਚ ਰਹਿ ਕੇ ਕਰਦੇ, ਜੋ ਵੀ ਹੈ ਤੁਹਾਨੂੰ ਆਪਣੀ ਹਰ ਚੀਜ਼ ਦਾ ਐਨਾਲਿਸਿਸ ਕਰਦਿਆਂ ਹੋਇਆ ਪਤਾ ਲੱਗ ਜਾਂਦਾ ਕਿ ਮੈਂ ਖੜਾ ਕਿਸ ਕਿਆ ਤੇ ਕਿੰਨਾ ਕੁ ਸਿੱਖ ਹੈ। ਦੂਜਿਆਂ ਨੂੰ ਭਰਮਾਉਣਾ ਕੋਈ ਵੱਡੀ ਚੀਜ਼ ਨਹੀਂ ਹੈ, ਦੂਜਿਆਂ ਨੂੰ ਕਦੇ ਵੀ ਧੋਖੇ ਚ ਲੈ ਲਓ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਮੈਂ ਵੀ ਇੰਨਾ ਕੁ ਝੂਠ ਬੋਲਦਾ, ਇਹ ਸਭ ਚੱਲਦਾ ਹੀ ਹੈ ਸੋਸਾਇਟੀ ਚ, ਓਪਨ ਸੀਕ੍ਰੇਟਸ ਨੇ। ਹਾਂ, ਪਰ ਬਹੁਤ ਗੱਲਾਂ ਦਾ ਫਰਕ ਆ। ਅੱਜ ਵੀ ਅਸੀਂ ਕਹਿੰਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਸ਼ਾਮ ਨੂੰ ਪਟਾਕੇ ਚੱਲਣੇ, ਕਹਿੰਦੇ ਜੀ ਬਾਕੀ ਧਰਮ ਵਾਲੇ ਚਲਾਉਂਦੇ ਆ, ਕਹਿੰਦੇ ਨਾਲੇ ਤੁਸੀਂ ਕਹਿ ਦਿੰਦੇ ਵੀ ਅਸੀਂ ਨਿਆਰੇ ਆ, ਨਿਆਰਾ ਤਾਂ ਇੱਦਾਂ ਦਾ ਕੰਮ ਨਹੀਂ ਕਰਦਾ ਫਿਰ, ਨਿਆਰਾ ਤਾਂ ਫਿਰ ਨਿਆਰਾ ਬਣ ਚੀ ਹੈ, ਉਹਦੀ ਤਾਂ ਸਮਾਧੀ ਉਹ ਅੱਡ ਕਿਸਮ ਦੀ ਹੋਊਗੀ, ਉਹਦਾ ਵਿਹਾਰ ਹੀ ਅੱਡ ਕਿਸਮ ਦਾ ਹੋਊਗਾ, ਉਹਦੀ ਚਾਲ ਢਾਲ ਹੀ ਅਲੱਗ ਕਿਸਮ ਦੀ ਹੋਊਗੀ। ਅੱਜ ਸਾਡੇ ਮੇਰੇ ਇੱਥੋਂ ਮੈਂ ਜਿੰਨੇ ਗੁਰਦੁਆਰਾ ਸਾਹਿਬ ਦੇ ਕੋਲ ਜਾਂਦਾ ਲੋਕ ਹਾਰਨ ਵਾਰ ਵਾਰ ਲੱਗੀ ਜਾਂਦੇ ਨੇ, ਮੈਂ ਕਿਹਾ ਇੱਥੇ ਵੀ ਆਪਾਂ ਨੂੰ ਨੀ ਪਤਾ ਵੀ ਇਹ ਬੇਅਦਬੀ ਨਹੀਂ ਹੈ, ਇਹਨੂੰ ਬੇਅਦਬੀ ਕਿਉਂ ਨਹੀਂ ਕਹਿੰਦੇ? ਵੱਡੇ ਵੱਡੇ ਡੈਸਕ, ਵੱਡੇ ਵੱਡੇ ਸਪੀਕਰ, ਉਹ ਬਾਣੀ ਮਧੁਰ ਰਾਗਾਂ 'ਚ ਗਾਉਣ ਵਾਲੀ ਚੀਜ਼ ਤੇ ਖੜਦੋਂਬਾ ਜੀਆਂ, ਇਹ ਨਹੀਂ ਪੁੱਗਦੀਆਂ। ਹੁਣ ਕਹਿਣਗੇ ਜੀ ਭਾਵਨਾਵਾਂ ਦਾ ਮਾਮਲਾ ਸਾਡਾ, ਮੈਂ ਕਿਹਾ ਉਹਨਾਂ ਨੇ ਸਿੱਖ ਬਣਾਇਆ, ਭਾਵੁਕ ਨਹੀਂ ਬਣਾਏ, ਮੈਨੂੰ ਇੰਨਾ ਕਨਫਿਊਜ਼ ਨਾ ਕਰੋ। ਬਾਬੇ ਨੇ ਜੇ ਸਾਨੂੰ ਭਾਵਨਾਤਮਕ ਸਿੱਖ ਬਣਾਉਣਾ ਹੁੰਦਾ ਨਾ ਫਿਰ ਉਹ ਭਾਵੁਕ ਕਹਿੰਦੇ, ਫਿਰ ਸਿੱਖ ਨਾ ਕਹਿੰਦੇ, ਫਿਰ ਭਾਵੁਕ ਬਣਾਉਣੇ ਸੀ ਉਹਨਾਂ ਨੇ ਕਿ ਹਾਂ ਬਸ ਭਾਵਨਾਤਮਕ ਤੌਰ ਤੇ ਲੈ ਜਾਇਆ ਕਰੋ, ਇਹ ਭਾਵੁਕਤਾ ਦਾ ਮਾਮਲਾ ਨਹੀਂ ਹੈ, ਇਹ ਸਿੱਖੀ ਦਾ ਜਾਗ੍ਰਿਤੀ ਦਾ ਮਾਮਲਾ ਆ, ਰੋਸ਼ਨ ਦਿਮਾਗੀ ਦਾ ਮਾਮਲਾ, ਅੰਦਰ ਚਾਨਣ ਕਰਨ ਦਾ ਮਾਮਲਾ। ਸੋ ਇਹਨਾਂ ਚੀਜ਼ਾਂ ਨੂੰ ਕਨਫਿਊਜ਼ ਨਹੀਂ ਕਰ ਸਕਦੇ। ਹੁਣ ਬਹੁਤ ਸੈਂਟੀਮੈਂਟਲ ਲੈਵਲ ਤੇ ਇਹਨੂੰ ਲੈ ਜਾਂਦੇ ਆ ਗੱਲਾਂ ਨੂੰ, ਔਰ ਰੱਖਣਾ ਵੀ ਉੱਥੇ ਚਾਹੁੰਦੇ ਆ, ਪੁਜਾਰੀ ਦੀ ਲੋੜ ਹੈ, ਇਹ ਪੁਜਾਰੀ ਦੀ ਲੋੜ ਹੈ ਕਿ ਬਸ ਭਾਵਨਾਤਮਕ ਤੌਰ ਤੇ ਜੁੜੇ ਰਹੋ। ਮੈਂ ਕਿਹਾ ਫਿਰ ਤਾਂ ਭਾਵੁਕ ਹੀ ਕਹਿ ਦਿੰਦੇ ਬਾਬਾ ਜੀ ਸਾਨੂੰ, ਸਿੰਘ ਸਿੱਖ ਇਹ ਜੇ ਸ਼ਬਦ ਦਿੱਤੇ ਆ, ਇਹ ਲਫ਼ਜ਼ ਦਿੱਤੇ ਆ, ਇਹਦਾ ਤਾਂ ਕੋਈ ਮਤਲਬ ਹੈ ਕਿ ਬਹਾਦਰ ਵੀ ਹੋਣਾ ਪਊਗਾ, ਸਿੱਖਣ ਵਾਲਾ ਵੀ ਹੋਣਾ ਪਊਗਾ, ਉਹ ਸਿੱਖਿਆ ਚ, ਪੜ੍ਹਾਈ ਚ, ਇਲਮ ਚ ਯਕੀਨ ਰੱਖੂਗਾ। ਇਹ ਤਾਂ ਭਾਵੁਕਤਾ ਦੀਆਂ ਗੱਲਾਂ ਕਰਦੇ ਹੋ, ਮੈਂ ਕਿਹਾ ਭਾਵੁਕਤਾ ਤਾਂ ਉਹਦੇ ਚ ਕਿਹਾ ਹੀ ਨਹੀਂ ਵੀ ਇਹ ਭਾਵੁਕ ਹੋਣਗੇ, ਬਸ ਭਾਵੁਕਤਾ ਦੇ ਵਹਿਮ ਚ ਬਹਿ ਜਾਣਗੇ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਪੁਜਾਰੀ ਦੀ ਲੋੜ ਹੈ, ਖਾਸ ਕਰਕੇ ਤੇ ਸਿੱਖ ਦੀ ਲੋੜ ਨਹੀਂ ਹੈ। ਬਾਕੀ ਖੈਰ ਗੱਲਾਂ ਚੱਲਦੀਆਂ ਰਹਿਣਗੀਆਂ, ਮੇਰੇ ਖੈਰ ਦੋ ਸੈਂਟ ਇੱਧਰ ਆਉਂਦੇ ਸੀ, ਮੈਂ ਅੱਜ ਖਬਰਾਂ ਵਾਲੇ ਪਾਸੇ ਕਿਉਂ ਨਹੀਂ ਧਿਆਨ ਜਾ ਰਿਹਾ, ਤੇ ਮੇਰਾ ਜੀ ਕਰਦਾ ਸੀ ਕਿ ਮੈਂ ਪੜ੍ਹਨਾ, ਪਰ ਖਬਰਾਂ ਦੇ ਵਿੱਚ ਜੀ ਉਹੀ ਵੈਸੇ ਰੁਟੀਨ ਹੈ। ਇੱਕ ਚੀਜ਼ ਮੈਂ ਜਾਣਦਾ ਹੋਇਆ ਵੀ ਚਲੋ ਅੱਜ ਥੋੜਾ ਜਿਹਾ ਜ਼ਿਕਰ ਕਰ ਜੇ ਕਿ ਨਹੀਂ ਐਂ ਲੱਗੇਗਾ ਕਿ ਖਬਰਾਂ ਦਾ ਜ਼ਿਕਰ ਨਹੀਂ ਕੀਤਾ। ਅੱਜ ਬੜੀ ਹੈਰਾਨੀ ਹੋਈ, ਟੋਰਾਂਟੋ ਤੇ ਉਹਦੇ ਨਾਲ ਦੇ ਇਲਾਕਿਆਂ ਦੇ ਵਿੱਚ ਬਹੁਤ ਰੋਡ ਐਕਸੀਡੈਂਟਸ ਦੀਆਂ ਖਬਰਾਂ ਨੇ। ਇੱਕ ਤਾਂ ਖੈਰ ਫੂਡ ਬੈਂਕ ਦੀ ਖਬਰ ਤਾਂ ਪੜ੍ਹੀ ਹੈ, ਜਿਵੇਂ ਇੱਕ ਜਗ੍ਹਾ ਤੇ ਐਕਸੀਡੈਂਟ ਹੈ, 3 ਡੈਡ, ਠੀਕ ਹੈ ਜੀ, 2 ਇੰਜਰਡ। ਮੈਂ ਰੋਜ਼ ਅੱਜ ਮੋਟੇ ਮੋਟੀਆਂ ਖਬਰਾਂ ਦੇਖਿਆ, ਵਿਨੀਪੈਗ ਦੇ ਵਿੱਚ ਐਕਸੀਡੈਂਟ ਹੈ ਜੀ, ਉੱਥੇ 3 ਦੀ ਮੌਤ, 2 ਜ਼ਖਮੀ, ਇਹ ਤਾਂ ਚਲੋ ਦੂਰ ਦਾ। ਫਿਰ ਮੈਂ ਨੇੜੇ ਵਾਲੇ ਕੁਝ ਐਕਸੀਡੈਂਟ ਦੇਖਣ ਲੱਗ ਗਿਆ ਜੀ ਟੀ ਏ ਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, 4 ਟੀਨਸ ਤੇ 1 ਔਰਤ, ਹਾਂਜੀ, ਤੇ ਹੰਸਵਿਲ ਕੋਲੇ 2 ਗੱਡੀਆਂ ਦੀ ਟੱਕਰ ਹੋਈ, 1 ਔਰਤ ਮਾਰੀ ਗਈ, ਤੇ ਚਾਰ ਟੀਮ ਆ ਗਏ, ਫਿਰ ਟੋਰਾਂਟੋ ਪੁਲਿਸ ਕਹਿੰਦੀ ਹੈ ਦੇ ਆਰ ਸਰਚਿੰਗ ਫੋਰ 4 ਸਸਪੈਕਟ ਵਾਂਟਡ। ਚਲੋ ਏਟੀਐਮ ਰੋਬਰੀ ਦਾ ਚੱਕਰ ਆ ਗਿਆ, ਸਾਰੀ ਕ੍ਰਾਈਮ ਤੇ ਪੁਲਿਸ ਤੇ ਬਿਜ਼ੀ ਰਹਿਣ ਵਾਲੀਆਂ ਗੱਲਾਂ ਨੇ। ਸਟੈਬਿੰਗ ਦੇ ਇੰਸੀਡੈਂਟ ਹੈ, ਪੈਡੇਸਟ੍ਰੀਅਨ ਦਾ ਐਕਸੀਡੈਂਟ ਹੈ, ਫਿਰ ਫੀਮੇਲ ਪੈਡੇਸਟ੍ਰੀਅਨ ਦਾ ਐਕਸੀਡੈਂਟ ਹੈ। ਇਸੇ ਦੌਰਾਨ ਇੱਕ ਖਬਰ ਆਉਂਦੀ ਹੈ ਜਿਹਦੇ ਤੇ ਆਪਾਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਮੈਂ ਆਉਂਦੇ ਦਿਨਾਂ ਚ ਮੈਂ ਚਾਹੁੰਦਾ ਸੀ ਕਿ ਇਹਦੇ ਤੇ ਥੋੜੀ ਲੰਬੀ ਗੱਲਬਾਤ ਵੀ ਹੋਵੇ। ਉਹ ਹੈ ਕਿ ਓਨਟੈਰੀਓ ਦੀ ਐਨਡੀਪੀ ਇੱਕ ਬਿੱਲ ਲੈ ਕੇ ਆਈ ਹੈ। ਸੋ ਉਹ ਕਿਉਂਕਿ ਵਿਰੋਧੀ ਧਿਰ ਚ ਨੇ, ਖੈਰ ਪ੍ਰਾਈਵੇਟ ਮੈਂਬਰ ਬਿੱਲ ਦੀ ਉਹ ਜ਼ਿਆਦਾ ਗੁੰਜਾਇਸ਼ ਹੋ ਜਾਂਦੀ ਹੈ, ਪਰ ਕਈ ਵਾਰ ਪਾਰਟੀ ਵੀ ਪਿੱਛੇ ਖੜ ਜਾਂਦੀ ਹੈ। ਸੋ ਚੈਡ ਬੇਲੇਂਗਰ ਨਾਂ ਦੇ ਇੱਕ ਵਿਅਕਤੀ ਨੂੰ ਆਧਾਰ ਬਣਾਇਆ ਗਿਆ, ਉਹਦਾ ਪਿਛਲੇ ਸਾਲ ਐਕਸੀਡੈਂਟ ਹੋਇਆ। ਤੇ ਐਕਸੀਡੈਂਟ ਵੀ ਹੈ ਕਿ ਜਦੋਂ ਆਪਣੀ ਡਬਲ ਯੈਲੋ ਲਾਈਨ ਲੱਗੀ ਹੁੰਦੀ ਹੈ, ਜਿਹੜੀ ਡਬਲ ਯੈਲੋ ਲਾਈਨ ਹੈ, ਹੁਣ ਇਸ ਬਿੱਲ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰੋਵਿਜ਼ਨ ਦੀ ਮੰਗ ਕੀਤੀ ਗਈ ਹੈ, ਮੱਦ ਰਖਾਈ ਜਾਣ ਦੀ ਗੱਲ ਹੈ ਕਿ ਇਹਨੂੰ ਗੈਰ ਕਾਨੂੰਨੀ ਕਰਾਰ ਦੇ ਦਿਓ। ਹੁਣ ਡਰਾਈਵਿੰਗ ਨਾਲ ਜੁੜੇ ਭਾਈਚਾਰੇ ਨਾਲ ਜੁੜੇ ਲੋਕ ਵੱਧ ਤਜਰਬਾ ਰੱਖਦੇ ਆ, ਉਹ ਵੀ ਮੈਨੂੰ ਗਾਈਡ ਕਰਨ ਕਿ ਇਹ ਕਿੱਥੇ ਕੁ ਤੱਕ ਜਾਂਦਾ ਹੈ ਬਿੱਲ ਦੀ, ਕੀ ਵਾਜਬੀਅਤ ਰਹਿ ਸਕਦੀ ਹੈ ਜਾਂ ਇਹਨੂੰ ਹੋਰ ਕਿਵੇਂ ਦਰੁਸਤ ਕੀਤਾ ਜਾ ਸਕਦਾ। ਬਟ ਮੈਨੂੰ ਅਪੇਰੈਂਟਲੀ ਇਹ ਲੱਗਿਆ ਕਿ ਚਲੋ ਇਸ ਐਂਗਲ ਦੇ ਉੱਤੇ ਤਾਂ ਗੱਲ ਆਉਣੀ ਚਾਹੀਦੀ ਹੈ ਕਿ ਜੇਕਰ ਡਬਲ ਯੈਲੋ ਲਾਈਨ ਲੱਗੀ ਹੈ, ਜੇ ਕੋਈ ਉਹਨੂੰ ਕ੍ਰੋਸ ਕਰਦਾ ਹੈ ਤੇ ਉਹਨੂੰ ਗੈਰ ਕਾਨੂੰਨੀ ਕਰਾਰ ਦੇਣਾ ਚਾਹੀਦਾ, ਕਿਉਂਕਿ ਚੈਡ ਨਾਲ ਇੱਕ ਹਾਦਸਾ ਵਾਪਰਿਆ ਜਿਹਦੇ ਨਾਲ ਉਦੋਂ ਸਾਹਮਣੇ ਆਉਂਦੇ ਟਰੱਕ ਦੀ ਟੱਕਰ ਵੱਜੀ ਹੈ ਤੇ ਗਰਦਨ ਟੁੱਟ ਗਈ, ਫੇਫੜੇ ਵੀ ਫਿਸੇ, ਕੋਲਰ ਬੋਨ ਟੁੱਟੀ ਹੈ, ਅੰਦਰਲੇ ਅੰਦਰੂਨੀ ਸੱਟਾਂ, ਤੇ ਬਾਅਦ ਵਿੱਚ ਉਹਦੇ ਉੱਤੇ ਪੋਸਟ ਟਰੋਮੈਟਿਕ ਸਿੰਡਰਮ ਡਿਸਆਰਡਰ ਤੇ ਮਾਨਸਿਕ ਤੌਰ ਤੇ ਬਾਅਦ ਵਿੱਚ ਵੀ ਉਹ ਕਾਫੀ ਪਰੇਸ਼ਾਨ ਰਿਹਾ ਤੇ ਇਸ ਨੂੰ ਆਧਾਰ ਬਣਾਇਆ ਗਿਆ। ਹੰਸਵਿਲ ਵਿੱਚ ਅੱਛਾ ਜੀ, ਟ੍ਰੈਫਿਕ ਜੇ ਘੱਟ ਹੈ ਤੇ ਫੇਰ ਵੀ ਉੱਥੇ ਏਡੀ ਕੁ ਗੱਲ ਵਾਪਰੀ ਹੈ ਤਾਂ ਜ਼ਰੂਰ ਇਹ। ਮੈਨੂੰ ਕੁਛ ਹੋਰ ਪੁਆਇੰਟ ਵੀ ਬਾਈ ਜੀ ਦੱਸਿਓ ਤੁਸੀਂ ਕੀ ਨੇ। ਸੋ ਗਾਏ ਬਰਜੀਓਨਿਨ ਬਰਗੋਇਨ, ਹਾਂ ਗਾਏ ਬਰਗੋਇਨ ਐਨਡੀਪੀ ਦੇ ਹੈਗੇ ਨੇ ਜੀ ਇਹ ਵਿਧਾਇਕ ਐਮਐਲਏ, ਇੱਧਰ ਤੋਂ ਵੈਸੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਕਹਿੰਦੇ ਐਮਪੀਪੀ ਨੇ। ਸੋ ਇਹਨਾਂ ਨੇ ਇਹ ਪ੍ਰੋਵਿਜ਼ਨ ਲਿਆਂਦੀ ਹੈ ਕਿ ਜੇ ਕੋਈ ਡਬਲ ਯੈਲੋ ਲਾਈਨ ਕ੍ਰੋਸ ਕਰਦਾ ਤਾਂ ਇਹਦੇ ਉੱਤੇ ਪੈਨਲਟੀ ਵਧਾਉਣੀ ਚਾਹੀਦੀ ਤੇ ਇਹਨੂੰ ਗੈਰ ਕਾਨੂੰਨੀ ਵੀ ਐਲਾਨ ਦਿੱਤਾ ਜਾਣਾ ਚਾਹੀਦਾ। ਕਹਿੰਦੇ ਵੀ ਉਹਨਾਂ ਕੋਲ ਕਾਫੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਨੇ ਇਸ ਮਾਮਲੇ ਨੂੰ ਲੈ ਕੇ। ਹੁਣ ਜਿਹੜੇ ਮੌਜੂਦਾ ਕਾਨੂੰਨ ਨੇ ਉਹਦੇ ਵਿੱਚ ਜੇ ਕੋਈ ਅਨਸੇਫਲੀ ਗੱਡੀ ਨੂੰ ਲੈ ਕੇ ਜਾਂਦਾ, ਇਮਪ੍ਰੋਪਰ ਪਾਸਿੰਗ ਕਰਦਾ, ਗਲਤ ਢੰਗ ਨਾਲ ਕਿਸੇ ਨੂੰ ਪਾਸ ਕਰਦੇ ਆ, ਤੇ ਉਹਦੇ ਵਿੱਚ ਇਹਨੂੰ ਐਕਸਪਲਿਸਿਟਲੀ ਇਲੀਗਲ ਤਾਂ ਨਹੀਂ ਕਿਹਾ ਗਿਆ, ਬਟ ਇਹਦੀਆਂ ਪੈਨਲਟੀਜ਼ ਵਗੈਰਾ ਹੈਗੀਆਂ ਨੇ ਜਿਵੇਂ ਆਮ ਟ੍ਰੈਫਿਕ ਨਿਯਮ ਵਰਗੀਆਂ। ਪਰ ਉਹ ਕਹਿੰਦੇ ਵੀ ਇਹ ਆਮ ਟ੍ਰੈਫਿਕ ਨਿਯਮ ਜਿੰਨੀ ਖਤਰਨਾਕ ਨੇ, ਉਸ ਤੋਂ ਜ਼ਿਆਦਾ ਖਤਰਨਾਕ ਇਹਦੇ ਨਤੀਜੇ ਨਿਕਲ ਸਕਦੇ ਨੇ। ਤੇ ਇਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਵੀ ਚੇਂਜਸ ਕੁਛ ਕਰਵਾ ਲੈਣੇ ਚਾਹੀਦੇ ਆ। ਤੇ ਹੁਣ ਕਹਿੰਦੇ ਆ ਵੀ ਆਈ ਗੋਟ, ਚਲੋ ਇਹਨਾਂ ਨੇ ਹੁਣ ਇਹਦੇ ਵਿੱਚ ਕਿਹਾ ਕਿ ਐਡਿੰਗ ਅ $400 ਮੋਨੀਟਰੀ ਪੈਨਲਟੀ, ਠੀਕ ਹੈ ਜੀ, $400 ਦਾ ਜੁਰਮਾਨਾ ਤੇ 3 ਡਿਮੈਰਿਟਸ ਜੇ ਇਹਦੇ ਵਿੱਚ ਪਾਉਂਦੇ ਆ, ਇਟਸ ਗੋਇੰਗ ਟੂ ਬੀ ਦੀ ਮੋਸਟ ਇਫੈਕਟਿਵ ਵੇ ਟੂ ਮੇਕ ਡਰਾਈਵਰਸ ਥਿੰਕ ਟਵਾਈਸ ਬਿਫੋਰ ਡੂਇੰਗ ਦੀ ਮੈਨੂਵਰ। ਜਦੋਂ ਕੋਈ ਡਰਾਈਵਰ ਇਹੋ ਜਿਹੀ ਗੱਲ ਕਰਨ ਬਾਰੇ ਉਹਦੇ ਮਨ ਚ ਖਿਆਲ ਆਵੇ ਕਿ ਮੈਂ ਡਬਲ ਯੈਲੋ ਲਾਈਨ ਪਾਸ ਕਰਨੀ ਹੈ, ਉਹਦੇ ਦਿਮਾਗ ਵਿੱਚ ਇਹ ਖਿਆਲ ਜ਼ਰੂਰ ਹੋਣਾ ਚਾਹੀਦਾ ਕਿ ਭਾਈ ਇਹ ਬਹੁਤ ਖਤਰਨਾਕ ਸਾਬਤ ਹੋਊਗੀ, ਘੱਟੋ ਘੱਟ ਇਹਦਾ ਇਸ ਤਰ੍ਹਾਂ ਕਰਦੇ ਫਿਰੇ ਜਾਣ ਦੇ ਉੱਤੇ $400 ਦਾ ਜੁਰਮਾਨਾ ਤੇ 3 ਡਿਮੈਰਿਟਸ ਮਿਲ ਸਕਦੀਆਂ ਨੇ। ਸੋ ਬੇਲੇਂਗਰ ਉਹਨਾਂ ਨੇ ਦੱਸਿਆ ਕਿ 12 ਜਨਵਰੀ 2022 ਨੂੰ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਸੀਗਾ ਤੇ 2 ਮਹੀਨੇ ਹਸਪਤਾਲ ਰਹਿਣਾ ਪਿਆ ਤੇ ਕਈ ਤਰ੍ਹਾਂ ਦੀ ਫਿਜ਼ੀਓਥੈਰੇਪੀਜ਼, ਲੰਮੇ ਪ੍ਰੋਸੈਸ ਤੇ ਫਿਰ ਤੁਰਨ ਫਿਰਨ ਦੀ ਦਿੱਕਤ, ਤੇ ਹੁਣ ਵੀ ਕਹਿੰਦੇ ਆ ਵੀ ਉਹਨਾਂ ਨੂੰ ਨੋਰਮਲ ਲਾਈਫ ਦੇ ਵਿੱਚ ਆਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਕ੍ਰੋਨਿਕ ਪੇਨ ਹੈ, ਨੈਕ ਸ਼ੋਲਡਰ ਹੈਡ ਏਰੀਆ, ਇਹਨੇ ਆਪ ਆ ਕੇ ਆਪਣੀ ਸਾਰੀ ਉਗਾਥਾ ਬਿਆਨ ਕੀਤੀ ਆ। ਨਿਗਾਹ ਤੇ ਵੀ ਫਰਕ ਪਿਆ, ਪਹਿਲਾਂ ਵਰਗਾ ਸਰੀਰ ਨਹੀਂ ਰਿਹਾ, ਜਿਵੇਂ ਹੌਲੀ ਹੌਲੀ ਬਾਡੀ ਨੇ ਏਜ ਹੋਣਾ ਸੀ ਉਸ ਹਿਸਾਬ ਨਾਲ ਬਾਡੀ ਚ ਡਿਸਟੋਰਸ਼ਨ ਜ਼ਿਆਦਾ ਆਈ ਹੈ। ਸੋ ਇੱਕ ਨੁਕਤਾ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਕਈ ਲੋਕ ਮਿਲ ਜਾਣਗੇ ਜਿਹੜੇ ਇਹਨਾਂ ਹਾਦਸਿਆਂ ਦਾ ਜਿਹੜੇ ਲੋਕ ਸ਼ਿਕਾਰ ਹੋਏ ਨੇ। ਸੋ ਇਹਨਾਂ ਹਾਦਸਿਆਂ ਦੇ ਆਧਾਰ ਦੇ ਉੱਤੇ ਹੀ ਇਹਨਾਂ ਵਿੱਚ ਚੇਂਜਸ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਪਏ ਇਹ ਜੇ ਹਾਦਸੇ ਹੁਣ ਮੇਰੇ ਕਈ ਸੱਜਣ ਨੇ ਜਿਹੜੇ ਡਰਾਈਵਿੰਗ ਨਾਲ ਜੁੜੇ ਨੇ ਉਹ ਵੀ ਲਗਾਤਾਰ ਟੈਕਸਟ ਕਰਕੇ ਮੈਨੂੰ ਦੱਸ ਰਹੇ ਨੇ ਵੀ ਏਦਾਂ ਦੀਆਂ ਗੱਲਾਂ ਬਾਤਾਂ ਪਹਿਲਾਂ ਆਉਂਦੀਆਂ ਰਹੀਆਂ ਨੇ। ਹੁਣ ਇਹ ਜੇ NDP ਨੇ ਬਿੱਲ ਪੇਸ਼ ਕੀਤਾ, ਕਈ ਵਾਰ ਹੁੰਦਾ ਨਾ ਵੀ ਲੋਕ ਹਿੱਤਾਂ ਦੀ ਗੱਲ ਆਈ ਹੈ ਤੇ ਆਪਾਂ ਉਹਨੂੰ ਸਾਂਝੇ ਤੌਰ ਤੇ ਲੈ ਲਈਏ, ਪਰ ਜਦੋਂ ਪਾਰਟੀਬਾਜ਼ੀ ਦੀ ਗੱਲ ਆ ਜਾਂਦੀ ਵੀ ਯਾਰ ਇਹਨਾਂ ਦੇ ਨੰਬਰ ਨਾ ਬਣ ਜਾਣ ਕਿ ਕੀ ਨਾ ਹੋਵੇ। ਹੁਣ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਦੇ ਡਿਪਾਰਟਮੈਂਟ ਨਾਲ ਜਦੋਂ ਸੰਪਰਕ ਕੀਤਾ ਇਹਨਾਂ ਨੇ ਮੀਡੀਆ ਵਾਲਿਆਂ ਨੇ ਕਿ ਭਾਈ ਇਸ ਬਿੱਲ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੇ ਤੁਸੀਂ ਦੱਸੋ ਕਿ ਕਿਵੇਂ ਕਰਨਾ ਚਾਹੁੰਦੇ ਹੋ, ਤੇ ਫਿਰ ਉਹਦੇ ਵਿੱਚ ਇਹੀ ਹੈ ਕਿ ਉਹਨਾਂ ਨੇ ਕਹਿਤਾ ਕਹਿੰਦੇ ਵੀ ਭਾਈ ਇਹਦਾ ਇਸ ਤਰ੍ਹਾਂ ਦੀ ਕੋਈ ਬਹੁਤੀ ਐਵਰੇਜ ਨਹੀਂ ਆ ਰਹੀ ਕਿ ਬਹੁਤ ਲੋਐਸਟ ਫੈਟੈਲਿਟੀ ਆਈ ਹੈ, ਨਾਰਥ ਅਮਰੀਕਾ ਦੇ ਵਿੱਚ ਸਾਡੀਆਂ ਸੜਕਾਂ ਬੜੀਆਂ ਸੇਫ ਨੇ ਚੰਗੀਆਂ ਨੇ, ਕਹਿੰਦੇ 10,000 ਲਾਇਸੈਂਸ ਡਰਾਈਵਰ ਪਿੱਛੇ ਫੈਟੈਲਿਟੀ ਰੇਟ ਜੇ ਤੁਸੀਂ ਦੇਖਦੇ ਹੋ ਤਾਂ ਸਾਡੀ ਘੱਟ ਹੈ, ਸੜਕਾਂ ਦਾ ਸਾਡਾ ਆਹ ਡੇਟਾ, ਕਹਿੰਦਾ ਕੁੱਲ ਮਿਲਾ ਕੇ ਇਸ ਗੱਲ ਤੇ ਨਹੀਂ ਆਏ ਕਿ ਡਬਲ ਯੈਲੋ ਲਾਈਨ ਜੇ ਕਰ ਦਿੰਦੇ ਹੈ ਤੇ ਉਹਦੇ ਨਾਲ ਕੀ ਫਰਕ ਪੈਂਦਾ। ਸੋ ਉੱਥੋਂ ਵੀ ਉਹ ਬਚ ਕੇ ਜੇ ਹੀ ਨਿਕਲਦੇ, ਮਤਲਬ ਡਾਇਰੈਕਟਲੀ ਕਿਹਾ ਵੀ ਹਾਂ ਗੱਲ ਤਾਂ ਬੜੀ ਚੰਗੀ ਹੈ, ਚਲੋ ਇਹਦੇ ਤੇ ਵੀ ਵਿਚਾਰ ਕਰ ਲੈਂਦੇ ਹਾਂ, ਬਾਕੀ ਕਹਿੰਦੇ ਇਸ ਪਰਟੀਕੁਲਰ ਮਾਮਲੇ ਦੇ ਉੱਤੇ ਅਸੀਂ ਬਹੁਤੀ ਰਿਸਰਚ ਨਹੀਂ ਹੋਈ ਵੀ ਤੇ ਜੇਕਰ ਕਿਤੇ ਕੋਈ ਆਉਂਦੇ ਆ ਰੋਡ ਸੇਫਟੀ ਦੇ ਐਂਗਲ ਤੋਂ ਤੇ ਅਸੀਂ ਜ਼ਰੂਰ ਉਹਨਾਂ ਦੇ ਉੱਤੇ ਗੱਲਬਾਤ ਕਰ ਲਾਂਗੇ। ਪਾਸਿੰਗ ਵੈਨ ਦੇਰ ਇਜ਼ ਅ ਡਬਲ ਯੈਲੋ ਲਾਈਨ ਇਜ਼ ਆਲਵੇਜ਼ ਇਲ ਐਡਵਾਈਸ। ਸਦੋਂ ਜਦੋਂ ਪੁਲਿਸ ਦੇ ਨਾਲ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਆ ਵੀ ਜੇ ਕਾਨੂੰਨ ਸਖ਼ਤ ਬਣ ਜਾਂਦੇ ਤਾਂ ਚੰਗੀ ਗੱਲ ਹੈ, ਵੈਸੇ ਕਹਿੰਦੇ ਅਸੀਂ ਇਹ ਕਹਿੰਦੇ ਹੀ ਆ ਕਿ ਡਬਲ ਲਾਈਨ ਨਾ ਹੀ ਕ੍ਰੋਸ ਕੀਤੀ ਜਾਵੇ ਤਾਂ ਚੰਗਾ। ਸੋ ਪੁਲਿਸ ਨੇ ਤਾਂ ਪਹਿਲੀ ਸੱਤੇ ਡਬਲ ਲਾਈਨ ਦੇ ਉੱਪਰ ਗੱਲਬਾਤ ਕੀਤੀ ਨਹੀਂ, ਪੁਲਿਸ ਵੀ ਇਹ ਕਹਿ ਦਿੰਦੀ ਕਿ ਦੇਖੋ ਜੀ ਇੰਨੀਆਂ ਗੱਡੀਆਂ ਨਿਕਲਦੀਆਂ ਨੇ ਇੰਨੀਆਂ ਉਹ ਡਬਲ ਲਾਈਨ ਵਾਲੀ ਜਗ੍ਹਾ ਦੇ ਉੱਤੇ ਅਸੀਂ ਐਕਸੀਡੈਂਟ ਦੀ ਦਰ ਬੜੀ ਘੱਟ ਦੇਖੀ ਹੈ, ਤਕਰੀਬਨ ਓਦਾਂ ਤਾਂ ਹੈ ਨਹੀਂ। ਜਾਂ ਤੁਸੀਂ ਇੱਕ ਬੜੀ ਸੋਹਣੀ ਗੱਲ ਕਹਿ ਸਕਦੇ ਹੋ ਕਿ ਬਹੁਤੇ ਸਾਡੇ ਜਿਹੜੇ ਕੈਨੇਡੀਅਨ ਡਰਾਈਵਰਸ ਨੇ ਦੇ ਆਰ ਰੀਅਲੀ ਲਾਅ ਅਬਾਈਡਿੰਗ। ਸੋ ਇਹਦੇ ਨਾਲ ਕੀ ਹੁੰਦਾ ਕਿ ਲੋਕਾਂ ਨੂੰ ਵੀ ਉਹਨਾਂ ਦੀ ਵਾਹਵਾ ਖੱਟ ਲਈ ਹੈ। ਆਮ ਤੌਰ ਤੇ ਬੰਦੂਕਾਂ ਦੇ ਮਾਮਲੇ 'ਚ ਤਾਂ ਕਹਿ ਦਿੰਦੇ ਹਾਂ ਆਪਾਂ ਕਿ ਕੈਨੇਡੀਅਨ ਬੜੇ ਲਾਅ ਅਬਾਈਡਿੰਗ ਹੈ, ਜੇ ਉਹਨਾਂ ਨੂੰ ਹਥਿਆਰ ਦੇ ਵੀ ਦਿਓ ਤੇ ਰੱਖਣ ਲਈ ਤੇ ਉਹ ਗੈਰ ਕਾਨੂੰਨੀ ਨਹੀਂ ਚੱਲਣਗੇ। ਇਸ ਤਰ੍ਹਾਂ ਦੀ ਗੱਲ ਕਹੀ ਜਾ ਸਕਦੀ ਹੈ ਕਿ ਬਹੁਤੇ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਨਹੀਂ। ਮੈਂ ਤਾਂ ਕੈਨੇਡਾ ਵਾਸੀਆਂ ਨੂੰ ਦੇਖਿਆ, ਦੇ ਆਰ ਵੈਰੀ ਨਾਈਸ ਕਾਇੰਡ ਐਂਡ ਐਜੂਕੇਟਿਡ ਪੀਪਲ ਐਂਡ ਦੇ ਆਰ ਵੈਲ ਬਿਹੇਵਡ। ਲਚਕ ਮੈਨੂੰ ਤਾਂ ਸਾਰੇ ਓਨਟੈਰੀਓ ਤੋਂ ਵੋਟਾਂ ਮਿਲਣਗੀਆਂ ਵੀ ਰਮਨ ਨੇ ਨੁਕਸ ਨਹੀਂ ਕੱਢਿਆ। ਇੱਕ ਰਮਨ ਇਹ ਵੀ ਗੱਲ ਕਹੇ ਕਿ ਲੋਕਾਂ ਦੇ ਜਿਹੜੇ ਗੱਡੀਆਂ ਚਲਾਉਣ ਦਾ ਢੰਗ ਤਰੀਕਾ ਉਹ ਬੜਾ ਇਰੈਟਿਕ ਹੈ ਤੇ ਮੈਨੂੰ ਲੱਗਦਾ ਕਾਨੂੰਨ 'ਚ ਸਖ਼ਤੀ ਦੀ ਲੋੜ ਹੈ। ਜਦੋਂ ਮੈਂ ਇਹ ਗੱਲ ਕਹੂੰਗਾ ਮੇਰਾ ਵੋਟ ਬੈਂਕ ਖੁਰਦਾ ਹੈ, ਤੁਸੀਂ ਆਪ ਸੋਚ ਕੇ ਦੇਖੋ ਮੈਂ ਹੁਣ ਕੀ ਕਿਹਾ, ਦੋਨਾਂ 'ਚੋਂ ਕਿਹੜੀ ਸਟੇਟਮੈਂਟ ਚੰਗੀ ਹੈ। ਬਸ ਆਹੀ ਸਿਆਸਤ ਹੁੰਦੀ ਹੈ ਜੀ, ਐਂ ਕਰਦੇ ਆ। ਮੈਂ ਹੁਣ ਹੋਰ ਗੱਲਬਾਤ ਨਹੀਂ ਕਰਦਾ, ਤੁਸੀਂ ਥੋੜੀਆਂ ਜਿਹੀ ਖਬਰਾਂ ਲੇਟ ਨੇ, ਚਲੋ ਅਸੀਂ ਤਾਂ ਅੱਗੇ ਗੈਸਟ ਨਾਲ ਵੀ ਗੱਲ ਕਰੀਏ, ਪਹਿਲਾਂ ਖਬਰਾਂ ਦਾ ਬੁਲੇਟਿਨ ਤੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਮਹਿਮਾਨ ਨਾਲ ਗੱਲਬਾਤ ਕਰਾਂਗੇ।
770 AM ਤੇ ਤੁਸੀਂ ਸੁਣ ਰਹੇ ਹੋ ਖਬਰਾਂ ਦਾ ਇਹ ਬੁਲੇਟਿਨ, ਹਰ ਵਾਰ ਦੀ ਤਰ੍ਹਾਂ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ। ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਭ ਨੂੰ ਦਿੱਤੀ ਵਧਾਈ। ਹਮਾਸ ਨੇ ਲੰਮੀ ਉਡੀਕ ਮਗਰੋਂ ਸਾਰਾ ਬੰਦਕ ਕੀਤੇ ਰਿਹਾ। ਸੇਰਾ ਲਾਉਣ ਵਿਚ ਦੇਸ਼ ਵਿਆਪੀ ਕਰਫਿਊ ਦਾ ਐਲਾਨ। ਹੁਣ ਖਬਰਾਂ ਵਿਸਥਾਰ ਨਾਲ। ਕ੍ਰਿਸਟੋਫਰ ਲਕਸਨ ਨੇ ਅੱਜ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ ਹੈ ਤੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਆਰਥਿਕਤਾ ਨੂੰ ਸੁਧਾਰਨਾ ਹੈ। 53 ਸਾਲਾ ਸ੍ਰੀ ਲਕਸਨ ਸਾਬਕਾ ਕਾਰੋਬਾਰੀ ਰੂੜੀਵਾਦੀ ਗੱਠਜੋੜ ਦੀ ਅਗਵਾਈ ਕਰ ਰਹੇ ਨੇ, ਜਿਸ ਦੀ ਨੈਸ਼ਨਲ ਪਾਰਟੀ ਨੇ ਸ਼ੁੱਕਰਵਾਰ ਨੂੰ ਦੋ ਛੋਟੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ। ਨਿਊਜ਼ੀਲੈਂਡ 'ਚ ਪਿਛਲੇ ਮਹੀਨੇ ਆਮ ਚੋਣਾਂ ਹੋਣੀਆਂ ਨੇ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਵੱਲੋਂ ਦੂਜਿਆਂ ਦੀ ਸੇਵਾ ਕਰਨ ਤੇ ਭਾਈਚਾਰਕ ਸਾਂਝ ਦਾ ਦਿੱਤਾ ਉਪਦੇਸ਼ ਪੂਰੀ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਤਾਕਤ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਤੇ ਸ਼ੁਭਕਾਮਨਾਵਾਂ। ਉਨ੍ਹਾਂ ਨੇ ਦੂਜਿਆਂ ਦੀ ਸੇਵਾ ਕਰਨ ਤੇ ਭਾਈਚਾਰਕ ਸਾਂਝ ਤੇ ਜ਼ੋਰ ਦਿੱਤਾ। ਹਮਾਸ ਨੇ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਅਖੀਰ 17 ਬੰਦਕਾਂ ਨੂੰ ਰਿਹਾਅ ਕਰ ਦਿੱਤਾ। ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਇਨ੍ਹਾਂ ਨੂੰ ਬਾਅਦ 'ਚ ਮਿਸਰ ਭੇਜਿਆ ਗਿਆ। ਰਿਹਾਅ ਕੀਤੇ ਗਏ 17 ਜਾਣਿਆਂ ਦੇ ਵਿਚ 13 ਇਜ਼ਰਾਈਲੀ ਦੇ 4 ਥਾਈ ਨਾਗਰਿਕ ਹਨ, ਜਦਕਿ ਇਜ਼ਰਾਈਲ ਨੇ ਵੀ 39 ਫਲਸਤੀਨੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ। ਇਜ਼ਰਾਈਲ ਦੇ ਰੱਖਿਆ ਬਲਾਂ ਦੇ ਮੁਤਾਬਕ ਰੈੱਡ ਕਰਾਸ ਨੇ ਇਨ੍ਹਾਂ ਬੰਦਕਾਂ ਨੂੰ ਮਿਸਰ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਵਾਹਨਾਂ ਦਾ ਕਾਫਲਾ ਬੰਦਕਾਂ ਨੂੰ ਸਰਹੱਦੀ ਲਾਂਘੇ ਉੱਤੇ ਲੈ ਕੇ ਗਿਆ, ਜਿੱਥੇ ਇਜ਼ਰਾਈਲੀ ਅਧਿਕਾਰੀਆਂ ਨੇ ਨਾਵਾਂ ਦੀ ਸੂਚੀ ਦੀ ਪੁਸ਼ਟੀ ਕੀਤੀ। ਲਾਂਘੇ ਦੇ ਪਰਿਵਾਰਕ ਮੈਂਬਰਾਂ ਨੇ ਬੰਦਕਾਂ ਦੀ ਸ਼ਨਾਖਤ ਕੀਤੀ। ਜ਼ਿਕਰਯੋਗ ਹੈ ਹਮਾਸ ਵੱਲੋਂ ਬੰਦਕਾਂ ਦਾ ਇਹ ਦੂਜਾ ਗਰੁੱਪ ਛੱਡਿਆ ਗਿਆ। ਇਸ ਤਰ੍ਹਾਂ ਇਜ਼ਰਾਈਲ ਤੇ ਹਮਾਸ ਵਿਚਾਲੇ ਹੋਈ ਜੰਗ ਮੰਦੀ ਮੁੜ ਪਟੜੀ ਤੇ ਆਉਂਦੀ ਜਾਪ ਰਹੀ ਹੈ। ਜੰਗ ਤੀਜਾ ਦਿਨ ਸੀ। ਹਮਾਸ ਨੇ ਬੰਦਕ ਤੇ ਇਜ਼ਰਾਈਲ ਨੇ ਫਲਸਤੀਨੀ ਕੈਦੀ ਐਤਵਾਰ ਸਵਖਤ ਲੰਮੀ ਉਡੀਕ ਤੋਂ ਬਾਅਦ ਰਿਹਾ ਕੀਤੇ। ਇਸ ਤੋਂ ਬਾਅਦ ਬੰਦਕਾਂ ਨੂੰ ਛੱਡਣ ਵਾਲੇ ਟਕਰਾਅ